دوہرا مایا لمب سوہنڈ ست سنگت نت جائے پریم گائے گر شبد کو کرے بھگت پاؤ پائے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت پتت پاون بھگت بچل کرپا ندان اناتھ ناتھ جگت گرو تن گرو نانک دیو صاحب اور شری گرو گوبند سنگھ صاحب جی مہاراج جی کا پرتکھ روپ شری گرو گرنتھ صاحب جی مہاراج جی دے پاون پوتر چرنا چ حاضریاں بھر کے اکتر ہو کے چھویں پاتشاہ میری پیری دے مالک شری گرو ہرگوبند صاحب جی مہاراج جی دی پاون اور پوتر امرت کتھا بہت ہی پیار ستکار شردا نال آپ جی سربن کر رہے سکھاں دی بھگت مالا دی کتھا چل رہی ہے. گرو چرنا چاہ کے سکھ بینتی کر کے اپدیش منگدے نے ستگرو جی کدا گرسکھاں نوں اپدیش دے رہے نے. جے کوئی کرم دا ادھکاری ہے تاں کرم کانڈ دا اپدیش ہے, تے جے کوئی اپاشنا دا ادھکاری ہے اونوں اپاشنا کانڈ, تے جے کوئی گیان دا ادھکاری ہے تاں اونوں گیان کانڈ. تین کانڈ نے کرم اپاشنا اور گیان. یہ دے انتشکرن وچ میل ہے اونوں کرم کانڈ دی لوڑ ہے. نشکام کرم کرے نشکام کرم کر کے انتشکرن دی میل نورت ہوندی. یہ دے اندر وکشیپتائی دی برتی ہے, من دے وچ حل چل ہے, او دے واسطے اپاشنا دی لوڑ ہے. جے دے اندر صرف اورن پیا ہویا پڑدا پیا ہویا ہے, اورن دی نورتی واسطے گیان کانڈ دی لوڑ ہے. ادھکاری ادھکاری پرتی ستگرو جی نے اپدیش دتا ہے, نال ای وی کہا انہاں سکھاں نوں پائی سکھو سیوا سمرن کرو نال ہومے دا تیاگ کرو, کیونکہ جدوں تک ہومے دا تیاگ نہیں کردے ادوں تک گل نہیں بننی. اتھے ستگراں نے ایک خوہ وچ ڈگی ہوئی بلی دی ادھارن وی دتی کہ جدوں تک وہ بلی خوہ دے پانی وچوں باہر نہیں کڈدے ادوں تک وہ پانی نرمل تے پوتر سگندھی والا نہیں ہونا. ਉਹਨੂੰ ਬਾਹਰ ਕੱਢ ਕੇ ਫਿਰ ਉਹਦੇ ਚੋਂ ਪਾਣੀ ਬਾਹਰ ਕੱਢ ਕੇ ਸੁੱਟਾਂਗੇ ਫਿਰ ਹੀ ਉਹ ਪਾਣੀ ਸੁਗੰਧੀ ਵਾਲਾ ਹੋਵੇਗਾ. ਇਸੇ ਤਰ੍ਹਾਂ ਜਦੋਂ ਤੱਕ ਅੰਦਰ ਹਉਮੈ ਹੈ ਅਹੰਕਾਰ ਦੀ ਬਿਰਤੀ ਹੈ ਉਦੋਂ ਤੱਕ ਅੰਤਸ਼ਕਰਨ ਦੀ ਨਿਰਮਲਤਾ ਹੀ ਔਰ ਜੀਵ ਦੇ ਜਿਹੜੇ ਬੰਧਨ ਨੇ ਕੱਟੇ ਨਹੀਂ ਜਾਣੇ. ਬੰਧਨ ਤਦ ਹੀ ਕੱਟੇ ਜਾਣਗੇ ਜਦੋਂ ਹਉਮੈ ਨਿਵਰਤ ਹੋਵੇਗੀ. ਪੁਰਾਣੇ ਗੁਰਸਿੱਖ ਇਹੋ ਜਿਹੇ ਭਾਵਨਾ ਵਾਲੇ ਸਿੱਖ ਸੀ. ਉਹ ਜਦੋਂ ਸਤਿਗੁਰਾਂ ਦਾ ਉਪਦੇਸ਼ ਸੁਣਦੇ ਨੇ ਤੇ ਸੁਣ ਕੇ ਸਿਰਫ ਸੁਣਨ ਤੱਕ ਹੀ ਸੀਮਤ ਨਹੀਂ ਰੱਖਦੇ. ਸਤਿਗੁਰਾਂ ਦੇ ਉਸ ਉਪਦੇਸ਼ ਨੂੰ ਸੁਣ ਕੇ ਫਿਰ ਮੰਨਦੇ ਨੇ ਔਰ ਉਹਦੀ ਕਮਾਈ ਵੀ ਕਰਦੇ ਨੇ. ਇਹਨਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨਿਆ ਤੇ ਉਹਦੀ ਕਮਾਈ ਕੀਤੀ ਹੈ. آؤ لڑی وار کتھا جو چل رہی ہے سربن کریے. تن شری گرو ہرگوبند صاحب چھویں پاتشاہ میری پیری دے مالک ستگرو دین دنی دا پاتشاہ 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 اڈولا ہر گر ہر گوبند اتولا پنج پیالے پنج پیر چھٹم پیر بیٹھا گر پاری ارجن کایا پلٹ کے مورت ہر گوبند سواری چلی پیڑی سوڈیاں روپ دکھاون وارو واری گل پنجن گر سورما وڈ جودا بو پر اپکاری. ایسے ستگرو شری گرو ہرگوبند صاحب دے چرنا دا دھیان تارو گرو پاتشاہ دے پاون چرنا وچ حاضری دواؤ. شریر دی حاضری دے نال سرتی دی حاضری چاہی دی ہے تے سرت دی حاضری لواؤن واسطے آخو جی ستنام
سری واہے گرو صاحب جی
ستنام
سری واہے گرو صاحب جی دوہرا مایا لمب سوہنڈ ست سنگت نت جائے.
اے سکھ دا نا ہے پائی مائیا. پائی مائیا لمب لمب دا گوت سی جات سی. پائی مائیا لمب ہنڈ پنڈ دا رہن والا سی ہنڈ نگر دا رہن والا سی. اے روز ست سنگت کردا اے روز ست پرکھاں دی سادھو پرکھاں دی سنگت کردا ہے. نتا پرتی سکھ نے پائی مائیا جی نے اپنے جیون دا نیم بنایا ہویا ہے کہ روز گرو کر جاندے نے ترمشال وچ جاندے نے جتھے سنگت ہوندی ہے ست سنگت وچ روز جاندے بڑے پریم نال جاندے ہن.
پریم گائے گر شبد کو کرے بھگت پاؤ پائے.
پھر ست سنگت وچ جا کے بڑے پیار نال پریم نال گربانی دا کیرتن کردے سن. پائی مائیا جی نے جدو سنگت وچ جانا تے ست سنگت وچ جا کے بڑے پیار نال بڑی مٹھی سریلی آواز سی انہاں دی تے بڑے پیار نال مٹھی دھن دے وچ اے گربانی دے پوتر شبداں نو گائن کریا کردے سی. گرو کے شبداں نو گائن کردے کیرتن روپ دے وچ گاؤندے سن.
جو پئی ست گر کے درشن تے آیو.
ایک بار پاری مائیا جی گرو ہرگوبند صاحب جی مہاراج جی دے درشن کرن واسطے دیدار کرن واسطے ست گراں دے چرناں چ چل کے آئے.
پگ پنکج پر سیس چکایو.
مہاراج جی دے پوتر پاون چرنا کملاں دے اتے پائی مائیا جی نے آ کے بڑے ادب نال ستکار نال گرو چرنا وچ بندنا کیتی نمسکار کیتی ہے.
رہ کے تک دن بوجن کین.
کچھ دن پائی مائیا جی ستگراں دے چرنا چ رہے مہاراج جی دے درشن کردے رہے. جدوں سماں لگا अवसर मिलिया के सतगुरां दे चरणां विच इन्हां वेख्या भी हुण एकांत है गुरु साहब नाल गलबात करन दा समां है. तो भाई माइया जी ने सतगुरु छेवें पातशाह जी महाराज जी नूं बेनती कीती कहण लगे
मोहे बतावो गुरु प्रवीण.
भाई माइया जी दे मन च इक सवाल सी. उह सवाल भाई माइया जी ने गुरु हरगोबिंद साहब नूं पुछिया. कहण लगे गरीब नवाज दयानिध सतगुरु सच्चे पातशाह जी तुसी प्रवीन हो आप जी कृपा करके दया करके मैनू दसो.
सत संगत कै गुर दरबार.
महाराज जी जिवें सत संगत हुंदी है जां गुरु दा दरबार सजिया होवे जिथे संगत हुंदी है जां फिर जिथे गुरु साहब जी दा दरबार सजिया होवे.
ਇਕ ਤੋ ਜਾਤ ਕਾਮਨਾ ਤਾਰ.
ਮਹਾਰਾਜ ਜੀ ਸਤ ਸੰਗਤ ਵਿਚ ਜਾਂ ਗੁਰੂ ਸਾਹਿਬ ਦੇ ਦਵਾਰ ਦੇ ਉੱਤੇ ਦੋ ਪ੍ਰਕਾਰ ਦੇ ਵਿਅਕਤੀ ਆਉਂਦੇ ਨੇ. ਇੱਕ ਤਾਂ ਉਹ ਨੇ ਜਿਹੜੇ ਮਨ ਚ ਕਾਮਨਾ ਧਾਰ ਕੇ ਆਉਂਦੇ ਨੇ। ਸਾਧ ਸੰਗਤ ਵਿਚ ਜਿੱਥੇ ਸੰਗਤ ਹੁੰਦੀ ਹੈ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਗੁਰੂ ਸਾਹਿਬ ਦਾ ਦੁਆਰਾ ਹੈ, ਉੱਥੇ ਮਹਾਰਾਜ ਜੀ ਇੱਕ ਤਾਂ ਉਹ ਸਿੱਖ ਆਉਂਦੇ ਨੇ ਜਿਨ੍ਹਾਂ ਦੇ ਮਨ ਚ ਕੋਈ ਨਾ ਕੋਈ ਕਾਮਨਾ ਹੁੰਦੀ। ਆਪਾਂ ਵੀ ਸਾਰੇ ਆਏ ਹਾਂ ਕੋਈ ਨਾ ਕੋਈ ਕਾਮਨਾ ਧਾਰ ਕੇ ਆਏ। ਕਿਸੇ ਦੇ ਅੰਦਰ ਕਾਮਨਾ ਹੋਣੀ ਹੈ ਮਹਾਰਾਜ ਸਾਨੂੰ ਆਹ ਵਸਤੂ ਮਿਲ ਜੇ, ਦੁੱਧ ਮਿਲ ਜੇ, ਪੁੱਤ ਮਿਲ ਜੇ, ਸੰਪਦਾ ਮਿਲ ਜੇ, ਵਡਿਆਈ ਮਿਲ ਜੇ, ਇਹ ਦੁੱਖ ਸਾਡਾ ਨਿਵਿਰਤ ਹੋ ਜਾਏ, ਕਾਮਨਾ ਧਾਰ ਕੇ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਸਿੱਖ ਨੇ ਜਿਹੜੇ ਸੰਗਤ ਵਿਚ ਜਾਂਦੇ ਨੇ, ਸਤ ਸੰਗਤ ਵਿਚ ਜਾਂਦੇ ਨੇ, ਇੱਕ ਤਾਂ ਉਹ ਨੇ ਜਿਹੜੇ ਕਾਮਨਾ ਧਾਰ ਕੇ ਆਪਣੇ ਮਨ ਚ ਆਉਂਦੇ ਹਨ।
ਲੇਤ ਪਦਾਰਥ ਹਿਤ ਗੁਜਰਾਨ,
ਗੁਜਰਾਨ ਵਾਸਤੇ ਗੁਰੂ ਘਰੋਂ ਪਦਾਰਥ ਵੀ ਲੈ ਲੈਂਦੇ ਨੇ। ਜੇ ਕਿਸੇ ਨੂੰ ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਲੋੜ ਹੈ ਤੇ ਉਹ ਗੁਰੂ ਘਰ ਦੇ ਵਿਚ ਉਸ ਪਦਾਰਥ ਨੂੰ, ਵਸਤੂ ਨੂੰ ਪ੍ਰਾਪਤ ਕਰ ਲੈਂਦੇ ਨੇ, ਗੁਜਰਾਨ ਵਾਸਤੇ ਲੈ ਲੈਂਦੇ ਹਨ।
ਕਰੇ ਕਿਸੀ ਤੇ ਖਾਨ ਅਰਪਾਨ,
ਉਸੇ ਦੇ ਨਾਲ ਉਹ ਆਪਣਾ ਖਾਨ ਪਾਨ ਕਰਦੇ ਨੇ, ਉਸੇ ਦੇ ਨਾਲ ਉਹ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਨ।
ਇੱਕ ਸਿੱਖ ਕਰਕੇ ਧਰਮ ਕਮਾਈ,
ਮਹਾਰਾਜ ਇੱਕ ਤਾਂ ਉਹ ਨੇ ਜਿਨ੍ਹਾਂ ਦੀ ਗੁਜਰਾਨ ਗੁਰੂ ਘਰ ਤੇ ਨਿਰਭਰ ਹੈ, ਉਹ ਗੁਰਦੁਆਰੇ ਦੇ ਵਿਚ ਕੋਈ ਸੇਵਾ ਕਰਦਾ ਹੈ, ਕੋਈ ਗ੍ਰੰਥੀ ਦਾ ਕੰਮ ਕਰ ਰਿਹਾ, ਕੋਈ ਰਾਗੀ ਸਿੰਘ ਦਾ ਕੰਮ ਕਰ ਰਿਹਾ, ਉਹਨਾਂ ਦਾ ਜਿਹੜਾ ਗੁਜਰਾਨ ਹੈ ਉਹ ਸਿਰਫ ਗੁਰੂ ਘਰ ਦੇ ਉੱਤੇ ਹੈ, ਗੁਰੂ ਘਰੋਂ ਉਹਨਾਂ ਨੂੰ ਜੋ ਮਿਲਣਾ ਉਹਦੇ ਨਾਲ ਉਹ ਗੁਜਰਾਨ ਕਰਦੇ। ਇੱਕ ਦੂਜੇ ਸਿੱਖ ਨੇ ਮਹਾਰਾਜ ਜੀ ਜਿਹੜੇ ਧਰਮ ਦੀ ਕਿਰਤ ਕਰਦੇ ਨੇ, ਦਸਾਂ ਨੋਹਾਂ ਦੀ ਕਿਰਤ ਕਰਦੇ ਨੇ, ਉਹ ਧਰਮ ਦੀ ਕਮਾਈ ਕਰਦੇ ਨੇ।
ਸਿੱਖਣ ਕੋ ਵਰਤਾਏ ਸੁਖਾਈ,
ਉਹ ਗੁਰਸਿੱਖਾਂ ਦੇ ਵਿਚ ਫਿਰ ਵੰਡ ਕੇ ਖਾਂਦੇ, ਨਾਲੇ ਧਰਮ ਦੀ ਕਿਰਤ ਕਰਦੇ ਨੇ ਤੇ ਧਰਮ ਦੀ ਕਿਰਤ ਕਰਕੇ ਫਿਰ ਉਹ ਗੁਰਸਿੱਖਾਂ ਦੇ ਵਿਚ ਵੰਡ ਕੇ ਛਕਦੇ ਹਨ।
ਸਹਿ ਕਾਮੀ ਨਿਸ਼ਕਾਮੀ ਜੋ,
ਇਦਾਂ ਮਹਾਰਾਜ ਜੀ ਦੋ ਹੋ ਗਏ, ਇੱਕ ਸਹਿਕਾਮੀ ਤੇ ਦੂਜੇ ਨਿਸ਼ਕਾਮੀ। ਇੱਕ ਕਾਮਨਾ ਧਾਰ ਕੇ ਆਉਂਦੇ ਨੇ, ਦੂਜੇ ਨਿਸ਼ਕਾਮ ਹੋ ਕੇ ਆਉਂਦੇ ਨੇ।
ਕੀਰਤਨ ਕਰਤ ਸੁਨਤ ਐ ਦੋ,
ਦੋਵੇਂ ਕੀਰਤਨ ਕਰਦੇ ਤੇ ਸੁਣਦੇ, ਸਹਿਕਾਮੀ ਵੀ ਆ ਕੇ ਕੀਰਤਨ ਕਰਦੇ ਨੇ ਤੇ ਜਿਹੜੇ ਨਿਸ਼ਕਾਮੀ ਨੇ ਉਹ ਵੀ ਆ ਕੇ ਕੀਰਤਨ ਕਰਦੇ ਨੇ। ਬਹੁਤ ਸਾਰੇ ਸੁਣਨ ਵਾਲੇ, ਸੁਣਨ ਵਾਲਿਆਂ ਵਿਚੋਂ ਵੀ ਬਹੁਤੇ ਸਹਿਕਾਮੀ ਆਉਂਦੇ ਨੇ ਤੇ ਬਹੁਤ ਸਾਰੇ ਜਿਹੜੇ ਨੇ ਉਹ ਨਿਸ਼ਕਾਮ ਹੋ ਕੇ ਕੀਰਤਨ ਸੁਣਦੇ ਹਨ।
ਸਤ ਸੰਗਤ ਕਰ ਬੈਸ ਬਿਤਾਵੇਂ,
ਸਤ ਸੰਗਤ ਕਰਦਿਆਂ, ਸਾਧ ਸੰਗਤ ਕਰਦਿਆਂ ਕਰਦਿਆਂ ਆਪਣੀ ਉਮਰ ਬਤੀਤ ਕਰਦੇ ਨੇ, ਆਪਣਾ ਜੀਵਨ ਬਤੀਤ ਕਰਦੇ ਨੇ।
ਨਿਤਰਾਵਰ ਕੋ ਦਰਸ਼ਨ ਪਾਵੇ,
ਨਾਲੇ ਮਹਾਰਾਜ ਜੀ ਉਹ ਤੁਹਾਡੇ ਦਰਸ਼ਨ ਕਰਦੇ ਨੇ, ਰੋਜ਼ ਤੁਹਾਡੇ ਦੀਦਾਰ ਪਰਸ ਕੇ ਜਾਂਦੇ ਹਨ।
ਗਤ ਹੋ ਤੇ ਆਧਾਰੀ ਜਾਵੇ,
ਮਹਾਰਾਜ ਜੀ ਉਹਨਾਂ ਦੀ ਅੱਗੇ ਕੀ ਗਤ ਹੁੰਦੀ, ਸਹਿਕਾਮੀਆਂ ਤੇ ਨਿਸ਼ਕਾਮੀਆਂ ਦਾ ਅੱਗੇ ਕੀ ਹਾਲ ਹੁੰਦਾ, ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ ਉਹਨਾਂ ਨੂੰ ਕੀ ਮਿਲਦਾ, ਜਿਹੜੇ ਸਹਿਕਾਮੀ ਸਿੱਖ ਨੇ ਕਾਮਨਾ ਧਾਰ ਕੇ ਆਉਂਦੇ ਨੇ ਉਹਨਾਂ ਨੂੰ ਅੱਗੇ ਕੀ ਮਿਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰਕੇ ਦੱਸੋ ਕਿ ਇਹਨਾਂ ਦੋਨਾਂ ਦੀ ਅੱਗੇ ਜਾ ਕੇ ਕੀ ਗੱਤ ਹੁੰਦੀ ਹੈ।
ਅੰਤਰ ਕਿਤਕ ਸੋ ਫਲ ਕੋ ਪਾਵੇ,
ਸਹਿਕਾਮੀਆਂ ਤੇ ਨਿਸ਼ਕਾਮੀਆਂ ਨੂੰ ਕਿੰਨਾ ਕੁ ਫਲ ਮਿਲਦਾ, ਸਹਿਕਾਮੀਆਂ ਤੇ ਨਿਸ਼ਕਾਮੀਆਂ ਦੇ ਫਲ ਵਿਚ ਕਿੰਨਾ ਕੁ ਅੰਤਰ ਹੈ, ਵੀ ਸਹਿਕਾਮੀਆਂ ਨੂੰ ਫਲ ਘੱਟ ਮਿਲਦਾ ਹੈ ਤੇ ਨਿਸ਼ਕਾਮੀਆਂ ਨੂੰ ਜ਼ਿਆਦਾ ਮਿਲਦਾ ਹੈ, ਮਹਾਰਾਜ ਜੀ ਉਹਨਾਂ ਦੇ ਫਲ ਦੇ ਵਿਚ ਕਿੰਨਾ ਕੁ ਅੰਤਰ ਹੈ, ਇਹ ਵੀ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ।
ਸ੍ਰੀ ਹਰਗੋਬਿੰਦ ਤਬੇ ਸੁਣਾਏ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਮਾਹੀਆ ਜੀ ਦੀ ਬੇਨਤੀ ਸੁਣੀ, ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਅੰਤਰਯਾਮੀ ਸਤਿਗੁਰੂ ਜੀ ਬੋਲੇ,
ਸਤ ਸੰਗਤ ਮੈਂ ਦੋਨੋ ਆਏ।
ਮਹਾਰਾਜ ਜੀ ਕਹਿੰਦੇ ਭਾਈ ਮਾਹੀਆ ਜੀ ਸਤ ਸੰਗਤ ਵਿਚ ਦੋਵੇਂ ਆਉਂਦੇ ਨੇ, ਸਹਿਕਾਮੀ ਵੀ ਆਉਂਦੇ ਨੇ, ਨਿਸ਼ਕਾਮੀ ਵੀ ਆਉਂਦੇ ਨੇ, ਦੋਵੇਂ ਹੀ ਆਉਂਦੇ ਨੇ, ਕਾਮਨਾ ਧਾਰ ਕੇ ਵੀ ਆਉਂਦੇ ਨੇ। ਬਹੁਤ ਵਿਰਲੇ ਗੁਰਸਿੱਖ ਐਸੇ ਵੀ ਨੇ ਜਿਹੜੇ ਕਾਮਨਾ ਨਹੀਂ ਰੱਖਦੇ ਮਨ ਚੋ, ਬਿਲਕੁਲ ਨਿਸ਼ਕਾਮ ਹੋ ਕੇ ਆਉਂਦੇ, ਇੱਦਾਂ ਸਹਿਕਾਮੀ ਤੇ ਨਿਸ਼ਕਾਮੀ ਦੋਵੇਂ ਸੰਗਤ ਵਿਚ ਆਉਂਦੇ ਨੇ।
ਸਹਿਕਾਮੀ ਮਰ ਗੰਧਰਵ ਲੋਕ,
ਜਿਹੜੇ ਤੇ ਸਹਿਕਾਮੀ ਨੇ ਕਾਮਨਾ ਧਾਰ ਕੇ ਕਥਾ ਕੀਰਤਨ ਕਰਦੇ ਨੇ ਜਾਂ ਸੁਣਦੇ ਨੇ, ਉਹਨਾਂ ਨੂੰ ਮਰਨ ਤੋਂ ਬਾਅਦ ਅੱਗੇ ਗੰਧਰਵ ਲੋਕ ਦੀ ਪ੍ਰਾਪਤੀ ਹੁੰਦੀ। ਗੰਧਰਵ ਲੋਕ ਜਿਹੜਾ ਹੈ ਸਵਰਗ ਆਦਿਕ ਜਿਹੜੀਆਂ ਪੁਰੀਆਂ ਨੇ ਜਿੱਥੇ ਗੰਧਰਵਾਂ ਦਾ ਨਿਵਾਸ ਹੁੰਦਾ ਹੈ, ਉਹਨਾਂ ਨੂੰ ਉਸ ਗੰਧਰਵ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਜਾਏ ਆਨੰਦ ਭੁਗਤੈ ਬਿਨ ਸ਼ੋਕ।
ਉੱਥੇ ਜਿਹੜੇ ਸਹਿਕਾਮੀ ਨੇ ਨਾ ਕਾਮਨਾ ਧਾਰ ਕੇ ਆਉਣ ਵਾਲੇ ਸੰਗਤ ਵਿਚ, ਉਹਨਾਂ ਨੂੰ ਗੰਧਰਵ ਲੋਕ ਦੇ ਵਿਚ ਬੜੇ ਆਨੰਦ ਮਿਲਦੇ ਨੇ। ਉੱਥੇ ਅਨੇਕ ਪ੍ਰਕਾਰ ਦੇ ਸੁੱਖਾਂ ਦੀ ਆਨੰਦ ਦੀ ਪ੍ਰਾਪਤੀ ਹੁੰਦੀ ਔਰ ਬੜੇ ਲੰਮੇ ਸਮੇਂ ਤੱਕ ਉੱਥੇ ਆਨੰਦ ਭੋਗਦੇ ਹਨ।
ਤਿਨਹੀ ਸੰਗ ਮੁਕਤ ਹੋਏ ਜਾਵੇ।
ਉੱਥੇ ਗੰਧਰਵ ਲੋਕ ਦੇ ਵਿਚ ਵੀ ਹਰ ਵੇਲੇ ਕੀਰਤਨ ਹੀ ਹੁੰਦਾ ਨਾ, ਜਿਹੜੇ ਗੰਧਰਵ ਨੇ ਉਹ ਵੀ ਕੀਰਤਨ ਹੀ ਕਰਦੇ ਨੇ ਤੇ ਉਹ ਹਰ ਵੇਲੇ ਪਰਮੇਸ਼ਰ ਦਾ ਸੁਜਸ ਕਰਦੇ ਨੇ। ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਜਿਹੜੇ ਉਹ ਸਹਿਕਾਮੀ ਨੇ ਉਥੋਂ ਫਿਰ ਉਹ ਮੁਕਤ ਹੋ ਜਾਂਦੇ ਨੇ, ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ।
ਜਨਮ ਮਰਨ ਕੋ ਦੁੱਖ ਨੇ ਪਾਵੇ।
ਉਹਨਾਂ ਦਾ ਜਿਹੜਾ ਜਨਮ ਤੇ ਮਰਨ ਹੈ ਉਹ ਕੱਟਿਆ ਜਾਂਦਾ, ਜਨਮ ਤੇ ਮਰਨ ਦਾ ਦੁੱਖ ਉਹਨਾਂ ਨੂੰ ਨਹੀਂ ਪਾਉਣਾ ਪੈਂਦਾ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
ਜੇ ਨਿਸ਼ਕਾਮ ਗਿਆਨ ਕੋ ਪਾਏ।
ਜਿਹੜੇ ਨਿਸ਼ਕਾਮੀ ਨੇ ਬਿਲਕੁਲ ਨਿਸ਼ਕਾਮ ਹੋ ਕੇ ਕਥਾ ਕੀਰਤਨ ਕਰਦੇ ਸੁਣਦੇ ਨੇ ਸੰਗਤ ਵਿਚ ਆ ਕੇ, ਕਾਮਨਾ ਹੁੰਦੀ ਨੀ ਉਹਨਾਂ ਦੇ ਅੰਦਰ ਕੋਈ। ਸਹਿਕਾਮੀਆਂ ਨੂੰ ਤਾਂ ਗੰਧਰਵ ਲੋਕ ਮਿਲ ਗਿਆ, ਜਿਹੜੇ ਕਾਮਨਾ ਧਾਰ ਕੇ ਆਏ ਵੀ ਸਾਨੂੰ ਸੁੱਖ ਮਿਲੇ, ਉਹਨਾਂ ਨੂੰ ਗੰਧਰਵ ਲੋਕਾਂ ਦੇ ਸੁੱਖ ਮਿਲ ਗਏ, ਫਿਰ ਮੁਕਤ ਬਾਅਦ ਵਿਚ ਹੋਏ। ਪਰ ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ, ਕੋਈ ਵੀ ਕਾਮਨਾ ਨੀ ਰੱਖਦੇ ਆਪਣੇ ਮਨ ਦੇ ਵਿਚ, ਉਹ ਜਦੋਂ ਸੰਗਤ ਵਿਚ ਆ ਕੇ ਕਥਾ ਕੀਰਤਨ ਕਰਦੇ ਤੇ ਸੁਣਦੇ ਨੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਜਿਉਂਦਿਆਂ ਜੀ ਉਹ ਬ੍ਰਹਮ ਗਿਆਨੀ ਹੋ ਜਾਂਦੇ, ਉਹਨਾਂ ਨੂੰ ਜੀਵਦਿਆਂ ਹੀ ਸਰੀਰ ਵਿਚ ਰਹਿੰਦਿਆਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ, ਉਹ ਗਿਆਨਵਾਨ ਹੋ ਜਾਂਦੇ ਹਨ।
ਝੂਠੇ ਲੱਖ ਜਗ ਸੁਖ ਸਮਦਾਏ।
ਉਹ ਸੰਸਾਰ ਦੇ ਜਿਤਨੇ ਸੁਖ ਨੇ ਉਹਨਾਂ ਸਾਰੇ ਸੁੱਖਾਂ ਨੂੰ ਝੂਠਾ ਸਮਝਦੇ ਨੇ ਕਿ ਜਗਤ ਦੇ ਜਿਤਨੇ ਸੁੱਖ ਨੇ ਇਹ ਸਾਰੇ ਝੂਠੇ ਨਾਸ਼ਵਾਨ ਤੇ ਬਿਨਸ ਜਾਣ ਵਾਲੇ ਹਨ।
ਪਰਾਰਬਦ ਪੁਰਵੇ ਤਜ ਪ੍ਰਾਨ।
ਉਹ ਫਿਰ ਪਰਾਲਬਦ ਨੂੰ ਜਿੰਨੀ ਦੇਰ ਤੱਕ ਉਹਨਾਂ ਦੇ ਸਰੀਰ ਦੀ ਪਰਾਲਬਦ ਹੁੰਦੀ ਹੈ ਉਨੀ ਦੇਰ ਤੱਕ ਉਹ ਸੰਸਾਰ ਵਿਚ ਰਹਿੰਦੇ ਨੇ ਸਰੀਰ ਕਰਕੇ, ਤੇ ਫਿਰ ਜਦੋਂ ਪਰਾਲਬਦ ਖਤਮ ਹੋ ਜਾਂਦੀ ਹੈ, ਜਦੋਂ ਪਰਾਲਬਦ ਮੁੱਕ ਜਾਂਦੀ, ਫਿਰ ਉਹ ਆਪਣੇ ਪ੍ਰਾਣ ਤਿਆਗ ਕੇ
ਮਿਲੇ ਵਾਹਿਗੁਰੂ ਮੈਂ ਸੁਖਵਾਨ।
ਫਿਰ ਵਾਹਿਗੁਰੂ ਪਰਮੇਸ਼ਰ ਵਿਚ ਜਾ ਕੇ ਮਿਲ ਕੇ ਸੁਖੀ ਹੋ ਜਾਂਦੇ ਨੇ। ਜਿਉਂਦਿਆਂ ਜੀ ਵੀ ਮੁਕਤ ਹੀ ਰਹਿੰਦੇ ਨੇ, ਉਹ ਨਿਸ਼ਕਾਮ ਕਰ ਜਿਹੜੇ ਨਿਸ਼ਕਾਮ ਹੋ ਕੇ ਸੰਗਤ ਚ ਆਉਂਦੇ ਨੇ, ਤੇ ਸਾਰਾ ਜੀਵਨ ਉਹਨਾਂ ਦਾ ਜੀਵਨ ਮੁਕਤੀ ਬਤੀਤ ਹੁੰਦਾ। ਜਦੋਂ ਤੱਕ ਸਰੀਰ ਚ ਸਾਹ ਚੱਲਦੇ ਨੇ ਉਦੋਂ ਤੱਕ ਮੁਕਤ ਹੀ ਰਹਿੰਦੇ ਨੇ, ਤੇ ਸਰੀਰ ਤਿਆਗਣ ਤੋਂ ਬਾਅਦ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਸਰੂਪ ਚ ਅਭੇਦ ਹੋ ਜਾਂਦੇ ਨੇ, ਵਾਹਿਗੁਰੂ ਦੇ ਸਰੂਪ ਵਿਚ ਮਿਲ ਕੇ ਫਿਰ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦੇ ਨੇ। ਮੋਹੇ ਮੇਲਿਓ ਪ੍ਰਭ ਆਪਣਾ ਸੰਗੀ ਭਜੈ ਸੰਗੀ ਭਜੈ ਗੋਬਿੰਦ। ਮੈਨੂੰ ਮੇਰੇ ਰੱਬ ਦੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ ਔਰ ਮੇਰੇ ਸੰਗੀ ਵੀ ਗੋਬਿੰਦ ਦਾ ਜਾਪ ਜਪ ਰਹੇ ਨੇ। ਇਹੋ ਜਿਹੀ ਅਵਸਥਾ ਉਹਨਾਂ ਨਿਸ਼ਕਾਮ ਸੰਗਤ ਕਰਨ ਵਾਲਿਆਂ ਦੀ ਹੁੰਦੀ ਹੈ।
ਸਭ ਤੇ ਅਧਿਕ ਆਏ ਨਿਸ਼ਕਾਮ।
ਕਰਕੇ ਜਿਹੜਾ ਜ਼ਿਆਦਾ ਫਲ ਹੈ ਉਹ ਤਾਂ ਨਿਸ਼ਕਾਮੀਆਂ ਨੂੰ ਹੀ ਮਿਲਦਾ, ਜਿਹੜੇ ਨਿਸ਼ਕਾਮ ਹੋ ਕੇ ਸੰਗਤ ਵਿਚ ਆਉਂਦੇ ਨੇ ਉਹਨਾਂ ਨੂੰ ਹੀ ਅਧਿਕ ਤੇ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ।
ਦੋਏ ਵਿਦ ਕੇ ਜਾਨੋ ਸਹਿਕਾਮ।
ਮਹਾਰਾਜ ਜੀ ਕਹਿੰਦੇ ਹੁਣ ਜਿਹੜੇ ਸਹਿਕਾਮੀ ਨੇ ਉਹ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਨੇ। ਜਿਹੜੇ ਸਹਿਕਾਮੀ ਨੇ ਨਾ ਕਾਮਨਾ ਧਾਰ ਕੇ ਆਉਣ ਵਾਲੇ, ਉਹ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਨੇ, ਉਹ ਸੁਣੋ।
ਤਨ ਨਿਰਬਾਹ ਮਾਤਰ ਇਕਲੇਤ।
ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਤੇ ਸਿਰਫ ਸਰੀਰ ਦੇ ਨਿਰਬਾਹ ਮਾਤਰ ਵਾਸਤੇ ਲੋਕਾਂ ਕੋਲੋਂ ਭੇਟਾ ਲੈਂਦੇ ਜਾਂ ਮਾਰਿਆ ਲੈਂਦੇ, ਨਿਰਬਾਹ ਮਾਤਰ ਵਾਸਤੇ ਉਹਨਾਂ ਕੁ ਲੈਂਦੇ ਜਿੰਨੇ ਕੁ ਨਾਲ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਏ, ਉਹਨਾਂ ਦੇ ਟੱਬਰ ਦਾ ਗੁਜ਼ਾਰਾ ਹੋ ਜਾਏ। ਉਹਨਾਂ ਕਿ ਉਹ ਧਨ ਲੈਂਦੇ ਨੇ ਓਨੀ ਕੁ ਪਰਾਲਬਦ ਵਾਸਤੇ ਕਿ ਜਿੰਨੇ ਨਾਲ ਉਹਨਾਂ ਦਾ ਗੁਜ਼ਾਰਾ ਚੱਲ ਜਾਏ ਵਧੀਆ ਢੰਗ ਨਾਲ, ਉਹਨਾਂ ਕਿ ਉਹ ਧਨ ਲੈਂਦੇ ਹਨ ਪ੍ਰਾਪਤ ਕਰਦੇ ਨੇ।
ਬਿਨ ਜਾਚੇ ਕਰ ਪਾਓ ਜੋ ਦੇਤ।
ਬਿਨਾਂ ਮੰਗਿਆ ਜਿੰਨਾ ਕੁ ਕੋਈ ਪ੍ਰੇਮ ਨਾਲ ਭਾਵਨਾ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਭੇਟ ਕਰ ਦੇਵੇ।
ਸੋਲੇ ਕਰ ਹਰਖੇ ਔਰ ਮਾਈ।
ਉਹਨਾਂ ਕੀ ਪ੍ਰਾਪਤ ਕਰਕੇ ਉਹ ਖੁਸ਼ ਹੋ ਜਾਂਦੇ ਨੇ। ਉਹਨਾਂ ਕੀ ਧਨ ਪ੍ਰਾਪਤ ਕਰਕੇ ਉਹਨਾਂ ਦੇ ਮਨ ਚ ਖੁਸ਼ੀ ਹੋ ਜਾਂਦੀ ਹੈ, ਉਹਨੇ ਕਿ ਉਹ ਸੰਤੁਸ਼ਟ ਹੋ ਜਾਂਦੇ ਹਨ।
ਲਖੇ ਵਾਹੇ ਗੁਰੂ ਪਠ ਹਮ ਪਾਈ,
ਗੁਰੂ ਇਹ ਸਮਝਦੇ ਨੇ ਕਿ ਪਰਮੇਸ਼ਰ ਨੇ ਸਾਨੂੰ ਭੇਜਿਆ, ਇਹ ਸਾਡੇ ਪਰਿਵਾਰ ਤੇ ਸਾਡੇ ਗੁਜ਼ਾਰੇ ਵਾਸਤੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਸਾਨੂੰ ਇਹ ਦਿੱਤਾ ਹੈ।
ਪ੍ਰਾਪਤ ਜੋ ਵਰਤਾਏ ਸੁਖਾਏ,
ਜੋ ਕੁਝ ਵੀ ਪ੍ਰਾਪਤ ਹੁੰਦਾ ਉਹਨੂੰ ਫਿਰ ਵੰਡ ਕੇ ਵਰਤਾ ਕੇ ਫਿਰ ਉਹ ਛਕਦਾ ਹੈ।
ਕੀਰਤਨ ਕਥਾ ਸ਼੍ਰੇ ਹਿਤ ਗਾਏ,
ਕਥਾ ਕੀਰਤਨ ਕਰਦਾ ਵੀ ਹੈ ਤੇ ਉਹ ਆਪਣੀ ਮੁਕਤੀ ਵਾਸਤੇ ਕਰਦਾ, ਪੈਸਿਆਂ ਵਾਸਤੇ ਰੁਪਈਆਂ ਵਾਸਤੇ ਨਹੀਂ, ਮੁਕਤੀ ਵਾਸਤੇ ਕਰਦਾ। ਜੇ ਉਹ ਕਥਾ ਕੀਰਤਨ ਕਰਦਾ ਵੀ ਹੈ ਤੇ ਉਹ ਆਪਣੀ ਮੁਕਤੀ ਵਾਸਤੇ ਕਰਦਾ ਹੈ।
ਥੋੜੇ ਬਹੁਤ ਪਦਾਰਥ ਪਾਏ,
ਥੋੜੇ ਬਹੁਤ ਜਿੰਨੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਣ, ਮਿਲ ਜਾਣ,
ਕਰ ਸੰਤੋਖ ਸਦਾ ਹਰ ਖਾਏ,
ਉਹਦੇ ਵਿੱਚ ਹੀ ਸੰਤੋਖ ਰੱਖ ਕੇ ਸੰਤੋਖੀ ਬਣ ਕੇ ਉਹ ਸੰਤੋਖ ਨਾਲ ਖਾ ਕੇ ਉਹਦੇ ਵਿੱਚ ਸੁਖੀ ਰਹਿੰਦੇ ਹਨ।
ਅਸ ਪੀ ਹੋਏ ਨਿਸ਼ਕਾਮ ਸਮਾਨ,
ਜਿਹੜੇ ਇਹੋ ਜਿਹੇ ਨੇ ਏਦਾਂ ਦੀ ਕਾਮਨਾ ਰੱਖਣ ਵਾਲੇ, ਇਹ ਵੀ ਨਿਸ਼ਕਾਮ ਹੀ ਗਿਣੇ ਜਾਂਦੇ ਨੇ। ਇਹੋ ਜਿਹੇ ਜਿਹੜੇ ਗੁਰਮੁਖ ਨੇ ਉਹ ਵੀ ਨਿਸ਼ਕਾਮ ਹੀ ਗਿਣੇ ਜਾਂਦੇ ਨੇ, ਉਹਨਾਂ ਨੂੰ ਨਿਸ਼ਕਾਮ ਹੀ ਕਿਹਾ ਜਾਏਗਾ।
ਬਿਨਾਂ ਲੋਭ ਤੇ ਕਰੇ ਜਵਾਨ,
ਜਿਹੜੇ ਲਾਲਚ ਤੋਂ ਬਿਨਾਂ, ਲੋਭ ਤੋਂ ਬਿਨਾਂ ਜਿੰਨਾ ਕੁ ਉਹਨਾਂ ਨੂੰ ਮਿਲ ਜਾਏ ਓਨੇ ਚ ਸੰਤੁਸ਼ਟ ਰਹਿੰਦੇ ਨੇ, ਉਹਨੇ ਵਿੱਚ ਹੀ ਰਾਜੀ ਰਹਿੰਦੇ ਹਨ।
ਕਿੰਚਿਤ ਕਰੇ ਵਾਸਨਾ ਜੋਏ,
ਪਰ ਜੇ ਕੋਈ ਐਸੇ ਵੀ ਨੇ ਕਿ ਆਪਣੇ ਮਨ ਦੇ ਵਿੱਚ ਜੇ ਕਿਸੇ ਪ੍ਰਕਾਰ ਦੀ ਵਾਸਨਾ ਰੱਖਦੇ ਨੇ,
ਔਰ ਗੰਧਰਵ ਜਾਤ ਸੋਏ,
ਉਹਨਾਂ ਨੂੰ ਗੰਧਰਵਪੁਰੀ ਵਿੱਚ ਜਰੂਰ ਜਾਣਾ ਪੈਂਦਾ, ਫਿਰ ਉਹ ਅੱਗੇ ਗੰਧਰਵਪੁਰੀ ਦੇ ਵਿੱਚ ਜਾਂਦੇ ਹਨ।
ਜੇ ਅਤ ਲੋਭੀ ਧਨ ਕੇ ਹੇਤ,
ਕਈ ਬੰਦੇ ਐਸੇ ਵੀ ਨੇ ਜਿਹੜੇ ਸਿਰਫ ਧਨ ਦਾ ਹੀ ਲਾਲਚ ਰੱਖ ਕੇ ਕਥਾ ਕੀਰਤਨ ਕਰਦੇ ਨੇ, ਉਹਨਾਂ ਅੰਦਰ ਸਿਰਫ ਧਨ ਦੀ ਹੀ ਲਾਲਸਾ ਹੈ ਕਿ ਪੈਸਾ ਰੁਪਈਆ ਮਿਲੇਗਾ ਤਾਂ ਅਸੀਂ ਕਥਾ ਕੀਰਤਨ ਕਰਾਂਗੇ, ਨਹੀਂ ਤਾਂ ਨਹੀਂ ਕਰਾਂਗੇ। ਕਹਿੰਦੇ ਜਿਹੜੇ ਸਿਰਫ ਧਨ ਦੇ ਲਾਲਚ ਵਾਸਤੇ, ਧਨ ਦੇ ਲੋਭ ਵਾਸਤੇ ਕਰਦੇ ਨੇ, ਜਿਨ੍ਹਾਂ ਨੇ ਸਿਰਫ ਕਥਾ ਕੀਰਤਨ ਨੂੰ ਆਪਣਾ ਪ੍ਰੋਫੈਸ਼ਨ ਹੀ ਬਣਾਇਆ ਹੋਇਆ। ਦੋ ਪ੍ਰਕਾਰ ਦੇ ਨੇ ਸਹਿਕਾਮੀ ਵੀ, ਇੱਕ ਤਾਂ ਉਹ ਨੇ ਕਿ ਜਿੰਨਾ ਕੁ ਜੋ ਮਿਲ ਜਾਏ ਉਹਦੇ ਚ ਸੰਤੁਸ਼ਟ ਰਹਿਣਾ, ਦੂਜੇ ਐਸੇ ਨੇ ਜਿਨ੍ਹਾਂ ਨੇ ਸਿਰਫ ਧਨ ਦਾ ਹੀ ਲਾਲਚ ਰੱਖਿਆ, ਲੋਭ ਰੱਖਿਆ, ਉਹ ਧਨ ਦੇ ਲੋਭ ਵਾਸਤੇ ਹੀ ਸਿਰਫ ਕਥਾ ਕੀਰਤਨ ਕਰਦੇ ਕਰਾਉਂਦੇ ਨੇ। ਐਸਾ ਵਪਾਰ ਅੱਜ ਕੱਲ ਬਹੁਤ ਚੱਲ ਰਿਹਾ, ਕਥਾ ਕੀਰਤਨ ਕਰਾਉਣ ਵਾਲਿਆਂ ਦੇ ਅੰਦਰ ਵੀ ਇਹੋ ਜਿਹੀ ਬਿਰਤੀ ਹੁੰਦੀ ਆ ਵੀ ਚਲੋ ਇਹਦੇ ਰਾਗੀ ਸਿੰਘ ਦੇ ਜਾਂ ਕਥਾ ਵਾਚਕ ਦੇ ਜਾਂ ਗ੍ਰੰਥੀ ਦੇ ਕਿਹੜਾ ਬੱਚੇ ਰੋਂਦੇ ਨੇ, ਆਪ ਤਾਂ ਲੱਖ ਰੁਪਈਏ ਵਿੱਚ ਵੀ ਘਰ ਦੀ ਪੂਰੀ ਨਹੀਂ ਪੈਂਦੀ ਤੇ ਗ੍ਰੰਥੀ ਸਿੰਘ ਨੂੰ ਕਹਿੰਦੇ ਦੇ ਦੋ 2000 ਰੁਪਈਆ, ਇੰਨੇ ਚ ਗੁਜ਼ਾਰਾ ਕਰ ਲਏਗਾ। ਅੱਜ ਸਾਡੇ ਸਮਾਜ ਦਾ ਇਹ ਹਾਲ ਹੋ ਰਿਹਾ, 1500-2000 ਰੁਪਈਆ ਗ੍ਰੰਥੀ ਸਿੰਘਾਂ ਨੂੰ ਪਿੰਡਾਂ ਦੇ ਵਿੱਚ ਕਿਤੇ ਕੋਈ ਮੁਸ਼ਕਿਲ ਹੀ ਕੋਈ ਇਹੋ ਜਿਹਾ ਨਗਰ ਹੋਵੇ ਜਿੱਥੇ 3000-4000-5000 ਰੁਪਈਆ ਗ੍ਰੰਥੀ ਸਿੰਘ ਦੀ ਤਨਖਾਹ ਮੁਕਰਰ ਕੀਤੀ ਹੋਵੇ, ਨਹੀਂ ਤਾਂ 2000-2500। ਫਿਰ ਉਹੀ ਗ੍ਰੰਥੀ ਸਿੰਘ ਜੇ ਕਿਤੇ ਕੋਈ ਕੱਲ ਨੂੰ ਗੋਲਕ ਦੇ ਵਿੱਚੋਂ ਪੈਸੇ ਕੱਢਦਾ ਤੇ ਕਹਿੰਦੇ ਜੀ ਗ੍ਰੰਥੀ ਸਿੰਘ ਤਾਂ ਚੋਰੀਆਂ ਕਰਦਾ, ਫਿਰ ਉਹ ਕਰੇਗਾ ਨਹੀਂ, ਚੋਰੀਆਂ ਕਰਨ ਵਾਸਤੇ ਤੇ ਉਹਨੂੰ ਤੁਸੀਂ ਆਪ ਮਜਬੂਰ ਕੀਤਾ। ਤੁਹਾਡੇ ਬੱਚੇ ਪੜ੍ਹਨ ਕੋਨਵੈਂਟ ਸਕੂਲਾਂ ਚ ਤੇ ਗ੍ਰੰਥੀ ਸਿੰਘ ਦਾ ਬੱਚਾ ਜਾਂ ਰਾਗੀ ਸਿੰਘ ਦਾ ਬੱਚਾ ਉਹਦਾ ਚਿੱਤ ਨਹੀਂ ਕਰਦਾ ਕਿ ਮੈਂ ਵੀ ਆਪਣੇ ਬੱਚੇ ਨੂੰ ਵਧੀਆ ਤਾਲੀਮ ਦੇਵਾਂ। ਇਹ ਸਾਡਾ ਸਮਾਜ ਦਾ ਨਿਗਾਰ ਹੋ ਰਿਹਾ, ਤਰੱਕੀ ਨਹੀਂ ਹੋ ਰਹੀ। ਠੀਕ ਹੈ, ਲੋਭੀ ਨਹੀਂ ਹੋਣਾ ਚਾਹੀਦਾ, ਪਰ ਸਾਡੇ ਅੰਦਰ ਵੀ ਇਹੋ ਜਿਹੀ ਗਲਾਨੀ ਆ ਚੁੱਕੀ ਹੈ ਨਾ ਵੀ ਜਦੋਂ ਅਖੰਡ ਪਾਠ ਸਾਹਿਬ ਦੀ ਭੇਟਾ ਉੱਥੇ ਕੋਈ ਕਿਤੇ ਮਾੜੀ ਮੋਟੀ ਜ਼ਿਆਦਾ ਵੀ ਦੱਸ ਦੇਵੇ ਤੇ ਕਹਿੰਦੇ ਇੰਨੀ ਜ਼ਿਆਦਾ, ਹੋਰ ਜਿਹੜੇ ਭੈੜੇ ਤੇ ਖੋਟੇ ਕਰਮ ਕਰਨੇ ਹੋਣ ਪੈਲਸਾਂ ਦੇ ਉੱਤੇ 15-15 ਲੱਖ ਰੁਪਈਆ ਕਿਰਾਇਆ ਦੇ ਦੇਣਾ, ਉੱਥੇ 10-10 ਲੱਖ ਰੁਪਈਆ ਕਿਰਾਏ ਤੇ ਪੈਲਸ ਕਰ ਲੈਣੇ ਨੇ, ਤੇ ਜੇ ਅਖੰਡ ਪਾਠ ਦੀ ਭੇਟਾ 3100 ਦੀ ਬਜਾਏ 5100 ਦੇਣਾ ਪੈ ਜੇ ਉਹ ਇਹਨਾਂ ਨੂੰ ਜ਼ਿਆਦਾ ਲੱਗਦੀ ਹੈ। ਇਹ ਸੋਚ ਹੈ, ਇਹ ਨਿਗਾਰ ਹੈ, ਇਹ ਤਰੱਕੀ ਨਹੀਂ ਹੈ। ਹੋਰ ਧਰਮਾਂ ਦੇ ਵਿੱਚ ਚਾਹੇ ਉਹ ਈਸਾਈਆਂ ਦੇ ਪੋਪ ਨੇ, ਉਹ ਆਪਣੇ ਪੋਪਾਂ ਦਾ ਉਹਨਾਂ ਦਾ ਇੰਨਾ ਜ਼ਿਆਦਾ ਅਦਬ ਤੇ ਸਤਿਕਾਰ ਕਰਦੇ ਨੇ ਤੇ ਅਦਬ ਸਤਿਕਾਰ ਕਰਕੇ ਉਹਨਾਂ ਦੇ ਧਰਮ ਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ। ਸਾਡੇ ਅੰਦਰ ਗ੍ਰੰਥੀ ਸਿੰਘਾਂ ਨੂੰ ਅੱਖਾਂ ਕੱਢ ਕੱਢ ਵੇਖਦੇ ਨੇ, ਜੇ ਕੋਈ ਗੁਰਦੁਆਰੇ ਦਾ ਪ੍ਰਬੰਧਕ ਕਮੇਟੀ ਦਾ ਬੰਦਾ ਆ ਜਾਏ ਵੀ ਆ ਗ੍ਰੰਥੀ ਸਿੰਘ ਚੌਰ ਸਾਹਿਬ ਨੀ ਸੀ ਕਰਦਾ, ਸਾਡੇ ਇੱਥੋਂ ਉੱਠ ਉੱਠ ਕੇ ਨਾ ਕਈ ਵਾਰ ਜਾ ਕੇ ਮੈਨੇਜਰ ਸਾਹਿਬ ਕੋਲ ਸ਼ਿਕਾਇਤਾਂ ਕਰੀ ਜਾਂਦੇ। ਘਰ ਚ ਕੋਈ ਨਾ ਪੁੱਛੇ ਤੇ ਗੁਰਦੁਆਰੇ ਆ ਕੇ ਆਪਣੀ ਤੋਂ ਆਪ ਗੁਰਦੁਆਰੇ ਆ ਕੇ ਆਪਣਾ ਰੋਹਬ ਵਿਖਾਣ ਦਾ ਯਤਨ ਕਈ ਕਰਨ ਲੱਗ ਪੈਂਦੇ ਨੇ। ਕਹਿੰਦੇ ਕਿਤੇ ਹੋਰ ਜ਼ੋਰ ਨਾ ਚੱਲੇ ਤੇ ਗ੍ਰੰਥੀ ਸਿੰਘ ਨੂੰ ਅੱਖਾਂ ਕੱਢ ਆਓ, ਘੱਟੋ ਘੱਟ ਮਨ ਦਾ ਗੁੱਸਾ ਤਾਂ ਨਿਕਲੇਗਾ ਨਾ, ਭੜਾਸ ਤਾਂ ਨਿਕਲੇਗੀ। ਫਿਰ ਕਿਵੇਂ ਕਹਿ ਸਕਦੇ ਹਾਂ ਵੀ ਸਾਡੇ ਧਰਮ ਦੀ ਤਰੱਕੀ ਹੋਵੇਗੀ? ਜੇ ਅਸੀਂ ਆਪਣੇ ਧਰਮ ਦੇ ਪ੍ਰਚਾਰ ਕਰਨ ਵਾਲੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦਾ ਹੀ ਸਤਿਕਾਰ ਅਦਬ ਨਾਲ ਰੱਖਾਂਗੇ ਤੇ ਧਰਮ ਦੀ ਤਰੱਕੀ ਕਿਵੇਂ ਹੋਵੇਗੀ? ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਦਾਸ ਵੈਸੇ ਕਥਾ ਵਿੱਚ ਇਹਨਾਂ ਨੂੰ ਜ਼ਿਕਰ ਕਰਕੇ ਨਹੀਂ ਛੇੜਦਾ, ਪਰ ਕਈ ਵਾਰੀ ਮਜਬੂਰੀ ਬਸ ਛੇੜਨੀਆਂ ਵੀ ਪੈਂਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਮਾਈਆ ਜੀ, ਪਰ ਅੱਜ ਜੇ ਦੂਜੇ ਪਾਸੇ ਵੇਖੀਏ ਤੇ ਸਾਡੇ ਕਈ ਰਾਗੀ ਸਿੰਘਾਂ ਨੇ ਭੇਟਾ ਦੇ ਨਾਂ ਦੇ ਉੱਤੇ ਇੰਨਾ ਜ਼ਿਆਦਾ ਲੋਭ ਆਪਣੇ ਅੰਦਰ ਦਾ ਵਧਾ ਲਿਆ ਵੀ ਇੱਕ ਇੱਕ ਘੰਟੇ ਦਾ ਕਹਿੰਦੇ 81-81 ਹਜ਼ਾਰ ਰੁਪਇਆ ਲੈਣਾ ਤਾਂ ਕੀਰਤਨ ਕਰਾਂਗੇ। 51,000 ਤਾਂ ਉਦਾਂ ਹੀ ਜ਼ਬਾਨ ਤੋਂ ਮਾੜਾ ਜਿਹਾ ਪੋਲਾ ਜਿਹਾ ਹੀ ਬੋਲਦੇ, ਕਹਿੰਦੇ ਵੀ 51,000 ਨਾਲ ਨੀ 81,000, ਲੱਖ ਲੱਖ ਰੁਪਇਆ ਭੇਟਾ ਹੀ ਨਾਲ, ਇਸੇ ਭੇਟਾ ਦੇ ਨਾਂ ਦੇ ਉੱਤੇ। ਹੁਣ ਇਹੋ ਜਿਹੇ ਕੁਝ ਕੁ ਚੁਣਵੇਂ ਜੇ ਬੰਦੇ ਜਿਹੜੇ ਨੇ ਉਹ ਸਾਰਿਆਂ ਦਾ ਜਿਹੜਾ ਨਾਂ ਜਿਹੜਾ ਕਲੰਕੀ ਕਰੀ ਜਾ ਰਹੇ ਨੇ। ਕਹਿਣ ਤੋਂ ਭਾਵ ਇੱਥੇ ਮਹਾਰਾਜ ਜੀ ਹੁਣ ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਕਥਾ ਕੀਰਤਨ ਸਿਰਫ ਲੋਭ ਵਾਸਤੇ ਲਾਲਚ ਵਾਸਤੇ ਕਰਦੇ ਨੇ। ਕਹਿੰਦੇ ਜਿਹੜੇ ਲੋਭ ਵਸ ਹੋ ਕੇ ਲਾਲਚੀ ਹੋ ਕੇ ਕਥਾ ਤੇ ਕੀਰਤਨ ਕਰਦੇ ਹਨ,
ਕਰੇ ਕੀਰਤਨ ਮਨ ਨੇ ਦੇਤ।
ਕੀਰਤਨ ਦੇ ਵਿੱਚ ਨੀ ਉਹਨਾਂ ਦਾ ਮਨ ਘੜੀ ਵੱਲ ਹੀ ਹੁੰਦਾ ਵੀ ਕਿਹੜੇ ਟਾਈਮ ਸਾਡਾ ਟਾਈਮ ਪੂਰਾ ਹੋਵੇ। ਜੇ ਕਿਤੇ ਪ੍ਰਬੰਧਕ ਕਹਿ ਦੇਣ ਵੀ 5 ਮਿੰਟ ਦਾ ਇੱਕ ਸ਼ਬਦ ਹੋਰ ਪੜ ਦਿਓ ਤੇ ਕਹਿੰਦੇ 5 ਮਿੰਟ ਦਾ 10,000 ਰੁਪਇਆ ਹੋਰ ਭੇਟਾ ਲੱਗੇਗੀ ਤਾਂ ਅੱਗੇ 5 ਮਿੰਟ ਹੋਰ ਲਾਵਾਂਗੇ। ਇਹੋ ਜਿਹੇ ਵੀ ਐਣ ਕਈ ਕਹਿੰਦੇ ਨੀ ਤਾਂ ਸਾਡਾ ਸਮਾਂ ਇੰਨਾ ਹੀ ਹੈ। ਕਹਿਣ ਤੋਂ ਭਾਵ ਕੇ ਜਿਹੜੇ ਕੀਰਤਨ ਵਿੱਚ ਆਪਣਾ ਮਨ ਨਹੀਂ ਲਾਉਂਦੇ, ਸਿਰਫ ਧਨ ਦੇ ਲਾਲਚ ਵਿੱਚ ਹੀ ਜਿਨ੍ਹਾਂ ਦੀ ਸੁਰਤ ਖੁੱਬੀ ਹੋਈ ਹੈ।
ਉਚਰਨ ਕਥਾ ਅਪਰ ਸ਼ੁਭ ਕਰਮ,
ਔਰ ਕਥਾ ਕਰਨੀ ਹੈ ਚਾਹੇ ਹੋਰ ਅਨੇਕ ਪ੍ਰਕਾਰ ਦੇ ਸ਼ੁਭ ਕਰਮ ਕਰਨੇ ਹਨ,
ਕਰੇ ਦਰਬ ਹਿਤ ਜਾਏ ਨਾ ਭਰਮ।
ਸਿਰਫ ਪੈਸੇ ਵਾਸਤੇ ਕਰਦੇ ਨੇ, ਇਹੋ ਜਿਹੇ ਬੰਦਿਆਂ ਦੇ ਅੰਦਰ ਜਿਹੜਾ ਭਰਮ ਹੈ ਉਹ ਭਰਮ ਨਹੀਂ ਜਾਂਦਾ, ਉਹਨਾਂ ਦੇ ਅੰਦਰ ਦੇ ਭਰਮ ਦੀ ਨਿਵਿਰਤੀ ਨਹੀਂ ਹੁੰਦੀ।
ਕਿਹਾ ਪਦਾਰਥ ਚਾਹੇ ਸੋ ਪਾਵੇ,
ਉਹਨਾਂ ਨੂੰ ਇੱਥੇ ਜਿਹੜੇ ਪਦਾਰਥ ਚਾਹੀਦੇ ਨੇ ਉਹ ਸਾਰੇ ਮਿਲ ਜਾਂਦੇ ਨੇ।
ਧਨ ਹਿਤ ਸਤ ਸੰਗਤ ਮਿਲਿਓ ਰਹਾਵੇ,
ਉਹ ਧਨ ਦੇ ਵਾਸਤੇ ਸਤ ਸੰਗਤ ਵਿੱਚ ਆਉਂਦੇ, ਸਿਰਫ ਧਨ ਦੀ ਲਾਲਸਾ ਰੱਖ ਕੇ ਸਤ ਸੰਗਤ ਵਿੱਚ ਆ ਕੇ ਰਹਿੰਦੇ ਹਨ।
ਮਰੇ ਬਹੁਰ ਨਰ ਤਨ ਕੋ ਪਾਏ,
ਉਹਨਾਂ ਨੂੰ ਦੁਬਾਰਾ ਜਨਮ ਮਰਨ ਦੇ ਗੇੜੇ ਚ ਪੈਣਾ ਪੈਂਦਾ। ਚਲੋ ਪਰ ਕੀਰਤਨ ਤਾਂ ਕੀਤਾ ਨਾ, ਸੰਗਤ ਵਿੱਚ ਆ ਕੇ ਬੈਠੇ ਨੇ, ਇੰਨਾ ਕੁ ਉਹਨਾਂ ਨੂੰ ਇਹਦਾ ਫਲ ਜ਼ਰੂਰ ਮਿਲੇਗਾ ਕਿ ਉਹਨਾਂ ਨੂੰ ਫੇਰ ਅੱਗੇ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਵੇਗੀ। ਮਰਹਿ ਮਰਨ ਤੋਂ ਬਾਅਦ ਬਹੁਰ ਨਰ ਤਨ ਕੋ ਪਾਏ, ਮੁੜ ਕੇ ਫੇਰ ਉਹਨਾਂ ਨੂੰ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਵੇਗੀ।
ਸਿਮਰੈ ਪੁਨ ਸਤ ਗੁਰ ਅਧਿਕਾਰੇ,
ਦੁਬਾਰਾ ਜਨਮ ਲੈ ਕੇ ਉਹਨਾਂ ਨੂੰ ਸਿਮਰਨ ਕਰਨਾ ਪਵੇਗਾ, ਬਾਣੀ ਪੜ੍ਹਨੀ ਪਵੇਗੀ ਗੁਰੂ ਵਾਲੇ ਬਣ ਕੇ।
ਜਨਮੇ ਅਨੇਕ ਪਾਏ ਮਲ ਖੋਰੇ, ਲਏ ਮੋਖ ਨਿਸ਼ਕਾਮੀ ਹੋਏ।
ਫਿਰ ਕਈ ਜਨਮਾਂ ਦੇ ਵਿੱਚ ਉਹਨੂੰ ਭਗਤੀ ਕਰਨੀ ਪੈਣੀ ਹੈ ਤੇ ਕਈ ਜਨਮਾਂ ਤੋਂ ਬਾਅਦ ਫਿਰ ਅਭਿਆਸ ਕਰਦਿਆਂ ਕਰਦਿਆਂ ਉਹਦੇ ਅੰਦਰ ਦੀ ਮੈਲ ਤਮਿਨਵਿਰਤ ਹੋਵੇਗੀ, ਫਿਰ ਉਹ ਨਿਸ਼ਕਾਮੀ ਹੋ ਕੇ ਮੁਕਤ ਹੋਵੇਗਾ ਜਿਹੜੇ ਸਿਰਫ ਲੋਭ ਵਾਸਤੇ ਕਥਾ ਕੀਰਤਨ ਕਰਦੇ, ਜਿਹੜੇ ਸਿਰਫ ਇੰਨਾ ਕਿ ਵੀ ਜਿੰਨੇ ਕੁ ਪਰਿਵਾਰ ਦਾ ਗੁਜ਼ਾਰਾ ਹੋਣਾ ਉਹਨਾਂ ਕੀ ਲੈ ਲਿਆ ਉਹਦੇ ਵਿੱਚ ਹੀ ਸੰਤੁਸ਼ਟ ਰਹਿ ਗਏ, ਉਹ ਤਾਂ ਮਹਾਰਾਜ ਜੀ ਕਹਿੰਦੇ ਨਿਸ਼ਕਾਮ ਹੀ ਨੇ, ਉਹ ਤਾਂ ਮੁਕਤ ਹੀ ਨੇ। ਜਿਹੜੇ ਸਿਰਫ ਲੋਭ ਵਾਸਤੇ ਕਰਦੇ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਫਿਰ ਅਗਲੇ ਜਨਮ ਤੋਂ ਅਗਲੇ ਜਨਮ ਹੋਰ ਕਈ ਜਨਮ ਲੈਣੇ ਪੈਂਦੇ ਨੇ ਤੇ ਕਈ ਜਨਮਾਂ ਦੇ ਵਿੱਚ ਨਿਸ਼ਕਾਮ ਕਰਮ ਕਰਕੇ ਫਿਰ ਉਹਨਾਂ ਦੇ ਮੈਲ ਨਿਵਿਰਤ ਹੁੰਦੀ ਤੇ ਉਹ ਮੁਕਤ ਹੁੰਦੇ ਹਨ।
ਜਾਂ ਤੇ ਤੁਮ ਬਨ ਕੇ ਨਿਸ਼ਕਾਮ, ਕੀਰਤਨ ਕਰੋ ਭਜੋ ਸਤਨਾਮ।
ਇਹ ਭਾਈ ਮਾਈਆ ਜੇ ਕੀਰਤਨ ਕਰਿਆ ਕਰਦੇ ਸੀ ਤਾਂ ਹੀ ਪੁੱਛ ਰਹੇ ਨੇ ਸਤਿਗੁਰਾਂ ਨੂੰ। ਮਹਾਰਾਜ ਜੀ ਕਹਿੰਦੇ ਭਾਈ ਮਾਈਆ ਜੀ, ਇਸ ਕਰਕੇ ਤੁਸੀਂ ਨਾ ਸੰਗਤ ਵਿਚ ਜਾ ਕੇ ਨਿਸ਼ਕਾਮ ਹੋ ਕੇ ਕੀਰਤਨ ਕਰਨਾ, ਕਾਮਨਾ ਤੋਂ ਰਹਿਤ ਹੋ ਕੇ ਕੀਰਤਨ ਕਰਨਾ, ਜੋ ਮਿਲ ਜਾਏ ਉਹਦੇ ਚ ਸੰਤੁਸ਼ਟ ਰਹਿਣਾ, ਇਹ ਮੇਰੇ ਭਾਗਾਂ ਦੀ ਮੇਰੀ ਪਰਾਲਬਦ ਮੈਨੂੰ ਪ੍ਰਾਪਤ ਹੋਈ ਹੈ।
ਸੁਣੀ ਉਪਦੇਸ਼ ਹਿਰਦੇ ਮੈਂ ਤਾਰਾ, ਜਨਮ ਮਰਨ ਕੋ ਕਸ਼ਟ ਨਿਵਾਰਾ।
ਜਿਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਭਾਈ ਮਾਈਆ ਜੀ ਨੇ ਸੁਣਿਆ, ਸੁਣ ਕੇ ਇਸ ਪਵਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ, ਜਨਮ ਤੇ ਮਰਨ ਦਾ ਕਸ਼ਟ ਉਹ ਸਤਿਗੁਰਾਂ ਦੇ ਇਸ ਉਪਦੇਸ਼ ਨੂੰ ਹਿਰਦੇ ਚ ਧਾਰਨ ਕਰਦਿਆਂ ਭਾਈ ਮਾਈਆ ਜੀ ਦਾ ਨਿਵਿਰਤ ਹੋ ਗਿਆ, ਜਨਮ ਮਰਨ ਕੱਟਿਆ ਗਿਆ।
ਸਿੱਖ ਚੂਹੜ ਚੋਜੜ ਗੁਣ ਤਾਰੀ।
ਖੱਤਰੀਆਂ ਦਾ ਇੱਕ ਜਾਤੀ ਹੈ, ਗੋਤਰ ਹੈ ਚੋਜੜ। ਚੋਜੜ ਗੋਤਰ ਨਾਲ ਸੰਬੰਧਿਤ ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਚੂਹੜ ਚੋਜੜ, ਇਹਦਾ ਨਾਂ ਹੈ। ਭਾਈ ਚੂਹੜ ਚੋਜੜ ਜੀ ਜੋ ਬੜੇ ਗੁਣਧਾਰੀ ਸਨ, ਗੁਣਾਂ ਦੇ ਧਾਰਨੀ ਸਨ।
ਰਹਿਤ ਨਗਰ ਲਖਨਊ ਮਝਾਰੀ।
ਭਾਈ ਚੂਹੜ ਜੀ ਲਖਨਊ ਦੇ ਰਹਿਣ ਵਾਲੇ ਸੀ, ਯੂਪੀ ਵਿਚ ਲਖਨਊ। ਲਖਨਊ ਨਗਰ ਬੜਾ ਵਿਸ਼ਾਲ ਨਗਰ ਹੈ, ਨਵਾਬਾਂ ਦਾ ਨਗਰ ਹੈ ਲਖਨਊ। ਉਸ ਨਗਰ ਲਖਨਊ ਦੇ ਵਿਚ ਭਾਈ ਚੂਹੜ ਜੀ ਰਹਿੰਦੇ ਸਨ।
ਉਠਤ ਬੈਠਤ ਪੋਡਤ ਚਾਲਤ।
ਭਾਈ ਚੂਹੜ ਜੀ ਉੱਠਦਿਆਂ ਬਹਿੰਦਿਆਂ, ਪੋੜਤ ਕਹਿੰਦੇ ਨੇ ਲੇਟਦਿਆਂ, ਚੱਲਦਿਆਂ ਹਰ ਵਕਤ।
ਕਾਜਨ ਮੈਂ ਸਤਨਾਮ ਸੰਭਾਲਤ।
ਕੋਈ ਵੀ ਕੰਮ ਕਰਦੇ ਨੇ, ਦੁਨਿਆਵੀ ਕੰਮ ਕਰਦੇ, ਦੁਨਿਆਵੀ ਕਾਰਜ ਕਰਦੇ, ਤਾਂ ਵੀ ਵਾਹਿਗੁਰੂ 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 ਜਪੀ ਜਾਂਦੇ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਤੁਰਦਿਆਂ ਵੀ ਕੋਈ ਵੀ ਕੰਮ ਕਰ ਰਹੇ ਨੇ, ਕਿਰਤ ਬਿਰਤ ਕਰ ਰਹੇ ਨੇ, ਤਾਂ ਵੀ ਸਤਨਾਮ ਜਪਦੇ ਨੇ, ਸੱਚੇ ਨਾਮ ਨੂੰ ਸੰਭਾਲਦੇ ਨੇ।
ਸੋ ਚੱਲ ਦਰਸ਼ਨ ਕੇ ਆਵਾ।
ਭਾਈ ਚੂਹੜ ਚੋਜੜ ਜੀ ਲਖਨਊ ਤੋਂ ਚੱਲੇ ਤੇ ਵੇਖੋ ਕਿੰਨਾ ਪੈਂਡਾ ਕਿੰਨਾ ਪੰਧ, ਉਥੋਂ ਪੈਦਲ ਚੱਲੇ ਤੇ ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਪਦ ਅਰਬਿੰਦਨ ਸੀਸ ਨਿਵਾਵਾ।
ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਭਾਈ ਚੂਹੜ ਜੀ ਨੇ ਆ ਕੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਕਿਤਕ ਦਿਵਸ ਦਰਸ਼ਨ ਇਤਰੇ।
ਔਰ ਕਈ ਦਿਨ ਸਤਿਗੁਰਾਂ ਦੇ ਚਰਨਾਂ ਦੇ ਵਿਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਰਹਿ ਗਏ। ਬੜੀ ਦੂਰੋਂ ਆਏ ਸੀ, ਚੱਲ ਕੇ ਮਨ ਚ ਫੁਰਨਾ ਹੋਇਆ ਵੀ ਚਲੋ ਕੁਝ ਦਿਨ ਸਤਿਗੁਰਾਂ ਦੇ ਕੋਲ ਹੀ ਰਹੀਏ ਤੇ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰੀਏ।
ਇੱਕ ਦਿਨ ਸਤਿਗੁਰ ਕੇ ਸੰਗ ਕਰਿਓ।
ਕੁਝ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ। ਇੱਕ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੈਠਿਆਂ ਵੇਖਿਆ ਕਿ ਸਤਿਗੁਰੂ ਜੀ ਸਿੱਖਾਂ ਚ ਬੈਠੇ ਸੀ ਤੇ ਬਚਨ ਬਿਲਾਸ ਕਰ ਰਹੇ ਸੀ ਮਹਾਰਾਜ ਜੀ। ਭਾਈ ਚੂਹੜ ਜੀ ਨੇ ਵੇਖਿਆ ਵੀ ਹੁਣ ਸਮਾਂ ਸਤਿਗੁਰਾਂ ਦੇ ਕੋਲ ਬਹਿ ਕੇ ਕੋਈ ਸਵਾਲ ਜਵਾਬ ਕਰੀਏ, ਮਹਾਰਾਜ ਜੀ ਨੂੰ ਕੁਝ ਪੁੱਛੀਏ, ਜਗਿਆਸਾ ਧਾਰਨ ਕਰਕੇ ਤੋ ਭਾਈ ਚੂਹੜ ਜੀ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਬੈਠ ਗਏ।
ਸਿੱਖੀ ਲਤਾ ਮੁੱਲ ਕਿਆ ਹੈ।
ਇਹਨਾਂ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਸਿੱਖੀ ਦੀ ਲਤਾ ਹੈ, ਲਤਾ ਕਹਿੰਦੇ ਨੇ ਵੇਲ ਨੂੰ, ਜਿਹੜੀ ਸਿੱਖੀ ਦੀ ਵੇਲ ਹੈ ਮਹਾਰਾਜ, ਇਹਦਾ ਮੂਲ ਕੀ ਹੈ? ਸਿੱਖੀ ਦੀ ਜਿਹੜੀ ਵੇਲ ਵੱਧ ਰਹੀ ਹੈ, ਦਿਨ ਪ੍ਰਤੀ ਦਿਨ ਸਿੱਖੀ ਦੀ ਵੇਲ ਦਾ ਵਾਧਾ ਹੋ ਰਿਹਾ, ਆਪ ਦੀ ਕਿਰਪਾ ਕਰਕੇ ਦੱਸੋ ਕਿ ਸਿੱਖੀ ਦੀ ਲਤਾ ਜਿਹੜੀ ਹੈ ਇਹਦਾ ਮੂਲ ਕੀ ਹੈ, ਇਹਦੀ ਜੜ ਕੀ ਹੈ, ਕਿੱਥੋਂ ਇਹ ਪੈਦਾ ਹੁੰਦੀ ਹੈ?
ਵਰਨੋ ਰੂਪ ਕੇ ਜਿਮ ਸਭ ਲਹਿ।
ਮਹਾਰਾਜ ਜਿਹੜੀ ਸਿੱਖੀ ਦੀ ਲਤਾ ਹੈ, ਸਿੱਖੀ ਦੀ ਵੇਲ ਹੈ, ਉਹਦਾ ਰੂਪ ਵਰਣਨ ਕਰਕੇ ਦੱਸੋ ਕਿ ਜਿਹੜੀ ਸਿੱਖੀ ਦੀ ਵੇਲ ਹੈ ਇਹਦੇ ਪੱਤੇ ਕਿਹੜੇ ਨੇ, ਇਹਦੀ ਜੜ ਕਿਹੜੀ ਹੈ, ਇਹ ਕਿਵੇਂ ਵੱਧਦੀ ਹੈ, ਇਹਨੂੰ ਕਿਹੜਾ ਪਾਣੀ ਪਾਉਣਾ ਪੈਂਦਾ ਤੇ ਸਿੰਚੀ ਜਾਂਦੀ ਹੈ। ਮਹਾਰਾਜ ਜੀ ਜਿਹੜੀ ਸਿੱਖੀ ਦੀ ਲਤਾ ਹੈ ਇਹਦਾ ਰੂਪ ਆਪ ਦੀ ਕਿਰਪਾ ਕਰਕੇ ਵਰਣਨ ਕਰਕੇ ਦੱਸੋ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ।
ਸ੍ਰੀ ਹਰਗੋਬਿੰਦ ਤਬੇ ਉਚਾਰਾ।
ਜਦੋਂ ਮਹਾਰਾਜ ਜੀ ਨੇ ਭਾਈ ਚੂਹੜ ਜੀ ਦੀ ਬੇਨਤੀ ਸੁਣੀ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਮਨ ਨਮਰੀ ਤਰੇ ਹੋ ਸੋ ਕਿਦਾਰਾ।
ਹੁਣ ਵੇਲ ਨੂੰ ਪੈਦਾ ਜਿੱਥੇ ਕਰਨਾ ਉਹਦੇ ਵਾਸਤੇ ਜ਼ਮੀਨ ਚਾਹੀਦੀ ਹੈ। ਜ਼ਮੀਨ ਤੋਂ ਬਿਨਾਂ ਵੇਲ ਨਹੀਂ ਪੈਦਾ ਹੁੰਦੀ। ਸਾਹਿਬ ਜੀ ਕਹਿਣ ਲੱਗੇ, ਭਾਈ ਚੂਹੜ ਜੀ ਸੁਣੋ, ਮਨ ਨੂੰ ਨੀਵਾਂ ਕਰਕੇ ਰੱਖਣਾ ਇਹੀ ਜ਼ਮੀਨ ਹੈ, ਕਿਦਾਰਾ ਖੇਤ ਹੈ। ਜਿਹਦੇ ਵਿੱਚ ਸਿੱਖੀ ਦੀ ਵੇਲ ਲੱਗਣੀ ਹੈ ਨਾ, ਉਹ ਮਨ ਹੈ। ਸਿੱਖੀ ਦਾ ਮਨ ਕਰਕੇ ਧਾਰਨ ਹੋਣੀ, ਮਨ ਨੇ ਸਿੱਖੀ ਨੂੰ ਧਾਰਨ ਕਰਨਾ, ਸਰੀਰ ਨੇ ਨਹੀਂ। ਜੇ ਮਨ ਸਿੱਖ ਬਣ ਗਿਆ ਸਰੀਰ ਆਪੇ ਬਣ ਜਾਏਗਾ। ਕਈਆਂ ਨੇ ਸਿਰਫ ਤਨ ਦੀ ਸਿੱਖੀ ਧਾਰੀ ਹੈ, ਮਨ ਸਿੱਖ ਨਹੀਂ ਬਣੇ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਨੀਵਾਂ ਕਰਕੇ ਰੱਖਣਾ, ਮਨ ਨੂੰ ਨਿਮਰਤਾ ਸਹਿਤ ਹਲੀਮੀ ਵਾਲਾ ਬਣਾ ਕੇ ਰੱਖਣਾ, ਇਹ ਕਿਦਾਰਾ, ਕਿਦਾਰਾ ਕਹਿੰਦੇ ਨੇ ਖੇਤ ਨੂੰ, ਇਹੀ ਖੇਤ ਹੈ।
ਗੁਰ ਸ਼ਰਧਾ ਜਿਸ ਕੋ ਅੰਕੂਰ।
ਗੁਰੂ ਤੇ ਸ਼ਰਧਾ ਰੱਖਣੀ, ਗੁਰੂ ਤੇ ਭਰੋਸਾ ਰੱਖਣਾ, ਗੁਰੂ ਤੇ ਵਿਸ਼ਵਾਸ ਰੱਖਣਾ, ਕਹਿੰਦੇ ਇਹੀ ਅੰਕੁਰ ਹੈ। ਧਰਤੀ ਦੇ ਵਿੱਚੋਂ ਜਿਵੇਂ ਅੰਕੁਰ ਫੁੱਟਦਾ ਨਾ, ਧਰਤੀ ਚ ਜਦੋਂ ਵੇਲ ਅੰਕੁਰ ਜਦੋਂ ਪੈਦਾ ਹੀ ਹੁੰਦਾ ਤੇ ਉਹਨੂੰ ਅੰਕੁਰ ਕਹਿੰਦੇ ਨੇ। ਬਿਲਕੁਲ ਅੰਕੁਰ ਬਣ ਕੇ, ਦੋ ਕੁ ਪੱਤੇ ਬਣ ਕੇ ਜ਼ਮੀਨ ਚੋਂ ਬਾਹਰ ਨਿਕਲਦੇ। ਮਹਾਰਾਜ ਜੀ ਕਹਿੰਦੇ ਭਾਈ ਗੁਰੂ ਤੇ ਸ਼ਰਧਾ ਰੱਖਣੀ, ਇਹੀ ਇਸ ਵੇਲ ਦਾ ਅੰਕੁਰ ਹੈ ਜਿਹੜਾ ਪੈਦਾ ਹੋਇਆ।
ਗੁਰਪਦ ਪ੍ਰੀਤ ਮਹਾ ਦਿੜ ਮੂਰ।
ਗੁਰੂ ਦੇ ਚਰਨਾਂ ਨਾਲ ਪ੍ਰੀਤ ਰੱਖਣੀ ਇਸ ਵੇਲ ਦੀ ਜੜ ਹੈ। ਜੜ ਜਿਹੜੀ ਸਿੱਖੀ ਦੀ ਵੇਲ ਹੈ ਨਾ, ਸਿੱਖੀ ਦੀ ਵੇਲ ਦੀ ਜਿਹੜੀ ਜੜ ਹੈ ਉਹ ਹੈ ਗੁਰੂ ਦੇ ਚਰਨਾਂ ਨਾਲ ਗੂੜੀ ਪ੍ਰੀਤ ਪਾ ਕੇ ਰੱਖਣੀ। ਸਤਿਗੁਰਾਂ ਦੇ ਚਰਨਾਂ ਦੇ ਨਾਲ ਦ੍ਰਿੜ ਪੱਕੀ ਪ੍ਰੀਤ ਧਾਰਨ ਕਰਕੇ ਰੱਖਣੀ, ਇਹੀ ਇਸ ਸਿੱਖੀ ਦੀ ਵੇਲ ਦੀ ਜੜ ਹੈ, ਮੂਲ ਹੈ।
ਸਤ ਸੰਗਤ ਸੋ ਕਰਨੋ ਮੇਲ।
ਸਾਧ ਸੰਗਤ ਵਿੱਚ ਜਾ ਕੇ ਬੈਠਣਾ, ਸਤ ਸੰਗਤ ਵਿੱਚ ਜਾ ਕੇ ਮਿਲਣਾ, ਸਤ ਸੰਗਤ ਕਰਨੀ,
ਇਹ ਬਰਤਨ ਹੈ ਸਿੱਖੀ ਵੇਲ।
ਕਹਿੰਦੇ ਜਦੋਂ ਸੰਗਤ ਕਰਦੇ ਹੋ ਨਾ, ਤੇ ਸੰਗਤ ਕਰਨ ਦੇ ਨਾਲ ਇਹ ਜਿਹੜੀ ਸਿੱਖੀ ਦੀ ਵੇਲ ਹੈ ਇਹ ਵੱਧਦੀ ਹੈ। ਸਤ ਸੰਗਤ ਕਰਨ ਦੇ ਨਾਲ ਸਿੱਖੀ ਦੀ ਵੇਲ ਚ ਵਾਧਾ ਹੁੰਦਾ, ਵੇਲ ਵੱਧਦੀ ਵੀ ਹੈ ਨਾ, ਰੋਜ਼ ਵਾਧਾ ਹੁੰਦਾ ਵੇਲ ਚ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਨੀਵਾਂ ਕਰਨਾ ਇਹ ਤਾਂ ਹੈ ਖੇਤ, ਗੁਰੂ ਦੇ ਚਰਨਾਂ ਦੀ ਪ੍ਰੀਤ ਰੱਖਣੀ ਇਹ ਹੈ ਇਸ ਸਿੱਖੀ ਦੀ ਵੇਲ ਦੀ ਜੜ, ਤੇ ਫਿਰ ਸਤ ਸੰਗਤ ਕਰਨੀ, ਰੋਜ਼ ਸੰਗਤ ਵਿੱਚ ਜਾ ਕੇ ਜੁੜਨਾ ਬੈਠਣਾ, ਇਹਦੇ ਨਾਲ ਇਹ ਸਿੱਖੀ ਦੀ ਵੇਲ ਫਿਰ ਵੱਧਦੀ ਹੈ, ਇਹਦੇ ਵਿੱਚ ਵਾਧਾ ਹੁੰਦਾ ਹੈ।
ਸੰਤਨ ਕੀ ਸੇਵਾ ਸ਼ੁਭ ਕਰਨੀ।
ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ, ਨਾਮ ਰਸੀਏ ਅਭਿਆਸੀਆਂ ਦੀ ਸੇਵਾ ਕਰਨੀ।
ਸਗਰੀ ਲਗਰੇ ਛੂਟਨ ਬਰਨੀ।
ਇਸ ਸਿੱਖੀ ਦੀ ਵੇਲ ਦੀਆਂ ਲਗਰਾਂ ਨੇ, ਜਿਵੇਂ ਵੇਲ ਨੂੰ ਲਗਰਾਂ ਲੱਗਦੀਆਂ ਨਾ, ਫੁੱਟਦੀਆਂ ਨੇ, ਉਹਦੇ ਵਿੱਚੋਂ ਨਿਕਲਦੀਆਂ ਨੇ। ਕਹਿੰਦੇ ਸੰਤਾਂ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ, ਇਹ ਸੇਵਾ ਕਰਨੀ ਇਸ ਸਿੱਖੀ ਦੀ ਵੇਲ ਦੇ ਵਿੱਚੋਂ ਲਗਰਾਂ ਪੈਦਾ ਹੋ ਰਹੀਆਂ ਨੇ, ਇਹ ਲਗਰਾਂ ਦਾ ਜਨਮ ਹੋ ਰਿਹਾ।
ਗੁਣ ਗਨ ਕੋ ਧਰਨੋ ਦਲ ਹਰੇ।
ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਨਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਇਸ ਸਿੱਖੀ ਦੀ ਵੇਲ ਦੇ ਪੱਤੇ ਨੇ, ਜਿਵੇਂ ਦਵੇਲ ਤੇ ਪੱਤੇ ਹੁੰਦੇ ਨੇ। ਕਹਿੰਦੇ ਸਿੱਖੀ ਦੀ ਵੇਲ ਦੇ ਪੱਤੇ ਨੇ ਗੁਣ ਧਾਰਨ ਕਰਨੇ, ਗੁਣ ਧਾਰਨ ਕਰਨੇ, ਸ਼ੁਭ ਗੁਣਾਂ ਨੂੰ, ਸਤ, ਸੰਤੋਖ, ਦਇਆ, ਖਿਮਾ ਤੇ ਤਤਿਕਸ਼ਾ, ਉਪਰਾਮਤਾ, ਵੈਰਾਗ, ਸਮਾਧਾਨ, ਸਮ, ਦਮ, ਇਹ ਸਾਰੇ ਸ਼ੁਭ ਗੁਣ ਨੇ। ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਇਹੀ ਇਸ ਸਿੱਖੀ ਦੀ ਵੇਲ ਦੇ ਪੱਤੇ ਹਨ।
ਦਿਨ ਪ੍ਰਤ ਕਨੇ ਹੋਣੇ ਅਨੁਸਰੈ।
ਔਰ ਇਹਨਾਂ ਗੁਣਾਂ ਨੂੰ ਵਧਾਣਾ ਹੈ, ਦਿਨ ਪ੍ਰਤੀ ਦਿਨ ਇਹ ਕਣੇ ਹੋਣੇ ਚਾਹੀਦੇ ਨੇ, ਬਹੁਤੇ ਹੋਣੇ ਚਾਹੀਦੇ ਨੇ। ਇਹਦੇ ਕਿ ਇੱਕ ਗੁਣ ਧਾਰਨ ਕਰਕੇ ਫਤਿਹ। ਮਹਾਰਾਜ ਜੀ ਕਹਿੰਦੇ ਗੁਣ ਹੀ ਧਾਰਨ ਕਰੀ ਜਾਣੇ, ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜਾ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜਾ, ਸਾਂਝ ਕਰੀ ਜਾ ਗੁਣ ਹੈ ਕੇਰੀ, ਛੋੜ ਅਬ ਗੁਣ ਚੱਲੀਐ। ਗੁਣ ਹੀ ਗੁਣ ਇਕੱਠੇ ਕਰਨੇ, ਗੁਣਾਂ ਨੂੰ ਸਾਂਝਾ ਕਰਨਾ, ਗੁਣਾਂ ਨੂੰ ਇਕੱਤਰ ਕਰਨਾ, ਤੇ ਸ਼ੁਭ ਗੁਣਾਂ ਦਾ ਕਹਿੰਦੇ ਜਿਹੜਾ ਇਹ ਪੱਤੇ ਨੇ ਨਾ ਸ਼ੁਭ ਗੁਣਾਂ ਦੇ ਇਹਨਾਂ ਨੂੰ ਦਿਨ ਪ੍ਰਤੀ ਦਿਨ ਵਧਾਉਣਾ ਹੈ।
ਕੀਰਤਨ ਕਰਨ ਕੇ ਸੁਣਬੋ ਕਰਨ,
ਗੁਰਬਾਣੀ ਦਾ ਕੀਰਤਨ ਕਰਨਾ, ਜੇ ਕਰ ਨਹੀਂ ਸਕਦੇ ਤੇ ਫਿਰ ਬਹਿ ਕੇ ਸੰਗਤ ਵਿੱਚ ਸੁਣਨਾ, ਕੀਰਤਨ ਕਰਨਾ ਤੇ ਜਾਂ ਫਿਰ ਕੀਰਤਨ ਸੁਣਨਾ।
ਇਹੀ ਨੀਰ ਕੋ ਸਿੰਚਨ ਕਰਨ,
ਇਹ ਪਾਣੀ ਹੈ ਜਿਹੜਾ ਸਿੱਖੀ ਦੀ ਵੇਲ ਨੂੰ ਸਿੰਚਦਾ। ਹੁਣ ਵੇਲ ਨੂੰ ਹਰੇ ਭਰੇ ਰੱਖਣ ਵਾਸਤੇ ਉਹਨੂੰ ਪਾਣੀ ਤਾਂ ਲਾਉਣਾ ਪੈਣਾ ਨਾ। ਮਹਾਰਾਜ ਜੀ ਕਹਿੰਦੇ ਜਿਹੜੀ ਇਹ ਸਿੱਖੀ ਦੀ ਵੇਲ ਹੈ, ਸਿੱਖੀ ਦੀ ਲਤਾ ਹੈ, ਇਹ ਭਾਈ ਇਸ ਸਿੱਖੀ ਦੀ ਵੇਲ ਨੂੰ ਸਿੰਚਣ ਵਾਸਤੇ ਗੁਰਬਾਣੀ ਦਾ ਕੀਰਤਨ ਕਰੋ ਤੇ ਜਾਂ ਫਿਰ ਸੁਣੋ। ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ, ਇਸ ਵੇਲ ਨੂੰ ਪਾਣੀ ਲਾਉਣਾ, ਇਸ ਵੇਲ ਨੂੰ ਜਲ ਨਾਲ ਸਿੰਚਣਾ ਹੈ।
ਸ਼ਬਦ ਵਿਚਾਰਨ ਸੁਮਨ ਸਫੂਲੇ,
ਸ਼ਬਦ ਦੀ ਵਿਚਾਰ ਕਰਨੀ ਯਾਨੀ ਕਿ ਸ਼ਬਦ ਦੀ ਕਥਾ ਕਰਨੀ ਜਾਂ ਫਿਰ ਕਥਾ ਸੁਣਨੀ ਸ਼ਬਦ ਦੀ, ਗੁਰਬਾਣੀ ਦੀ, ਗੁਰੂ ਸਾਹਿਬ ਦੇ ਸ਼ਬਦ ਦੀ ਕਥਾ ਨੂੰ ਸੁਣਨਾ ਜਾਂ ਫਿਰ ਸ਼ਬਦ ਨੂੰ ਵਿਚਾਰਨਾ। ਮਹਾਰਾਜ ਜੀ ਕਹਿੰਦੇ ਇਹੀ ਇਸ ਸਿੱਖੀ ਦੀ ਵੇਲ ਤੇ ਫੁੱਲ ਲੱਗੇ ਹੋਏ ਨੇ, ਸੁਮਨਸ ਫੁੱਲ ਨੇ। ਇਹ ਸੁਮਨਸ ਕਹਿੰਦੇ ਨੇ ਫੁੱਲਾਂ ਨੂੰ, ਕਹਿੰਦੇ ਮਾਨੋ ਇਹੀ ਇਸ ਸਿੱਖੀ ਦੀ ਵੇਲ ਤੇ ਫੁੱਲ ਖਿੜੇ ਹੋਏ ਨੇ, ਇਹ ਇਸ ਸਿੱਖੀ ਦੀ ਵੇਲ ਤੇ ਫੁੱਲ ਲੱਗੇ ਹੋਏ ਨੇ।
ਕੀਰਤਨ ਸਰਬ ਸੁਗੰਧ ਅਨੁਕੂਲੇ,
ਕਹਿੰਦੇ ਫੇਰ ਕੀਰਤਨ ਕਰਨਾ ਤੇ ਸੁਣਨਾ, ਮਾਨੋ ਇਹੀ ਇਹਨਾਂ ਫੁੱਲਾਂ ਦੇ ਵਿੱਚੋਂ ਸੁਗੰਧੀ ਪੈਦਾ ਹੋ ਰਹੀ ਹੈ।
ਉਕਤ ਜੁਗਤ ਲਖ ਪੋ ਮਕਰੰਦ,
ਕਹਿੰਦੇ ਉਕਤੀਆਂ ਜੁਗਤੀਆਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ, ਸਮਝ ਲੈਣਾ, ਮਾਨੋ ਇਹੀ ਇਸ ਫੁੱਲਾਂ ਦੇ ਵਿੱਚ ਮਕਰੰਦ ਲੱਗਾ ਹੋਇਆ।
ਵਿਕਸਨ ਵਿਸ਼ੇ ਵਿਰਾਗ ਬਿਲੰਦ,
ਵਿਸ਼ਿਆਂ ਵਿੱਚੋਂ ਵਿਰਾਗ ਹੋਣਾ, ਵਿਸ਼ਿਆਂ ਵਿਕਾਰਾਂ ਵੱਲੋਂ ਵਿਰਾਗ ਹੋਣਾ, ਕਹਿੰਦੇ ਇਹੀ ਇਹਨਾਂ ਫੁੱਲਾਂ ਦਾ ਖਿੜਾਵ ਹੈ, ਇਹਨਾਂ ਫੁੱਲਾਂ ਦਾ ਖਿੜਨਾ ਹੈ, ਵਿਸ਼ਿਆਂ ਵਿਕਾਰਾਂ ਵੱਲੋਂ ਵਿਰਾਗ ਰੱਖਣਾ।
ਲਾਗੇ ਉਹ ਫਲ ਜਾਣਿਓ ਜਗ ਪੂਰਾ, ਬ੍ਰਹਮਾਨੰਦ ਕੇ ਰਸ ਰੰਗ ਪੂਰਾ।
ਮਹਾਰਾਜ ਜੀ ਕਹਿੰਦੇ ਭਾਈ ਜਦੋਂ ਇਸ ਜਗਤ ਨੂੰ ਕੂੜਾ ਸਮਝ ਲਿਆ ਵੀ ਇਹ ਜਗਤ ਝੂਠਾ ਹੈ, ਇਹੀ ਫਿਰ ਇਸ ਸਿੱਖੀ ਦੀ ਵੇਲ ਨੂੰ ਫਲ ਲੱਗ ਗਿਆ। ਫਲ ਫਲ ਕਿਹੜਾ ਸਿੱਖੀ ਦੀ ਵੇਲ ਤੇ ਲੱਗਾ ਕਿ ਜਗਤ ਨੂੰ ਝੂਠਾ ਸਮਝ ਲੈਣਾ, ਇਹ ਜਗਤ ਝੂਠਾ ਹੈ, ਔਰ ਬ੍ਰਹਮਾਨੰਦ ਦੇ ਰਸ ਦੇ ਵਿੱਚ ਆਪਣੇ ਆਪ ਨੂੰ ਜੋੜ ਲੈਣਾ, ਬ੍ਰਹਮਾਨੰਦ ਦੇ ਰਸ ਦੇ ਵਿੱਚ ਅਭੇਦ ਹੋ ਜਾਣਾ, ਕਹਿੰਦੇ ਇਹੀ ਇਸ ਸਿੱਖੀ ਦੀ ਵੇਲ ਨੂੰ ਲੱਗਾ ਹੋਇਆ ਫਲ ਹੈ।
ਲੀਨੋ ਆਪਣੋ ਰੂਪ ਪਛਾਣ, ਇਹੀ ਸਵਾਦ ਪਾਇਓ ਮਨ ਜਾਣ।
ਆਪਣੇ ਰੂਪ ਨੂੰ ਪਛਾਣ ਲੈਣਾ ਕਿ ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਆਪਣੇ ਸਰੂਪ ਨੂੰ ਪਛਾਣ ਲੈਣਾ, ਇਹੀ ਮਨ ਨੂੰ ਖਾਲਸਾ ਜੀ ਇਸ ਫਲ ਦਾ ਖਾਣਾ। ਫਲ ਲੱਗ ਗਿਆ ਸਿੱਖੀ ਦੇ ਵੇਲ ਨੂੰ, ਫਲ ਕਿਹੜਾ ਲੱਗਾ, ਜਗਤ ਨੂੰ ਕੂੜਾ ਝੂਠਾ ਸਮਝ ਲਿਆ, ਪਰ ਇਹ ਫਲ ਨੂੰ ਖਾਣਾ ਵੀ ਹੈ ਨਾ, ਤੇ ਖਾਣਾ ਕੀ ਹੈ ਕਿ ਭਾਈ ਜਦੋਂ ਤੁਹਾਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਣਾ, ਆਪਣੇ ਸਰੂਪ ਦਾ ਬੋਧ ਹੋ ਜਾਣਾ, ਮਾਨੋ ਇਹੀ ਇਸ ਫਲ ਨੂੰ ਖਾਣਾ, ਇਸ ਫਲ ਦਾ ਰਸ ਲੈਣਾ ਹੈ।
ਸਿੱਖੀ ਵੇਲ ਲਈ ਜਿਨ ਇਹੀ ਸਿੱਖ ਹੈ ਗੁਰੂ ਸਨੇਹੀ।
ਮਹਾਰਾਜ ਜੀ ਕਹਿੰਦੇ ਭਾਈ ਚੂਹੜ ਜੀ, ਇਹ ਹੈ ਸਿੱਖੀ ਦੀ ਵੇਲ ਜਿਹੜੀ ਤੁਹਾਨੂੰ ਉੱਪਰ ਦੱਸੀ ਹੈ, ਇਹ ਸਿੱਖੀ ਦੀ ਵੇਲ ਹੈ, ਤੇ ਜਿਨ੍ਹਾਂ ਨੇ ਇਸ ਸਿੱਖੀ ਦੀ ਵੇਲ ਨੂੰ ਪ੍ਰਾਪਤ ਕੀਤਾ ਉਹੀ ਦਰਅਸਲ ਗੁਰੂ ਕੇ ਸਿੱਖ ਨੇ, ਉਹੀ ਅਸਲ ਵਿੱਚ ਸਿੱਖ ਨੇ ਜਿਨ੍ਹਾਂ ਨੇ ਇਸ ਵੇਲ ਨੂੰ ਹਿਰਦੇ ਚ ਧਾਰਨ ਕੀਤਾ, ਜਿਹੜੇ ਉੱਪਰ ਗੁਣ ਦੱਸੇ ਨੇ ਸ਼ੁਭ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹੀ ਅਸਲ ਵਿੱਚ ਗੁਰੂ ਦੇ ਸਨੇਹੀ ਸਿੱਖ ਨੇ।
ਸੇ ਗੁਰਮੁਖ ਸੇ ਪਾਰੇ ਉਪਤਾਰੀ, ਸੇ ਗਿਆਨੀ ਸੇ ਭਗਤ ਵਿਚਾਰੀ।
ਉਹੀ ਗੁਰਮੁਖ ਨੇ, ਉਹੀ ਪਾਰਉਪਕਾਰੀ ਨੇ, ਜਿਨ੍ਹਾਂ ਨੇ ਇਹ ਵੇਲ ਧਾਰਨ ਕੀਤੀ ਹੈ ਨਾ, ਉਹੀ ਗੁਰਮੁਖ ਨੇ, ਉਹੀ ਪਾਰਉਪਕਾਰੀ ਨੇ, ਉਹੀ ਅਸਲ ਵਿੱਚ ਗਿਆਨੀ ਨੇ, ਤੇ ਉਹੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਨੇ।
से जद के सिर मोर उदारा जीत गयो सो कबू नारा।
वही इस जगत विच सिर मोर उदार ने ओ फिर अपने मनुखा जन्म दी बाजी नू जीत जांदे ने, ओ अपने मानव जन्म दी मनुख जन्म दी बाजी नू नहीं हार दे जिन्हां ने सिखी दी एहो जी वेल अपने हिरदे च धारण कर ली। ऐसी सिखी दी वेल जिन्हां ने हिरदे च बसा ली है भाई चूहड़ जी, ओ फिर जन्म नू हार दे नहीं, ओ अपने मनुखा जन्म दी बाजी नू जीत जांदे ने।
सुन चूहड़ सत गुर के बैन गयो सराहत अपने ऐन।
भाई चूहड़ ने सतगुरां दे बचन सुने, गुरु साहब दे बचन सुन के गुरु दी सलाघा करदियां, गुरु नू वडियांदियां, गुरु दी उपमा करदियां, भाई चूहड़ जी अपने नगर लखनऊ तू आए सन, गुरु गुरु जपदियां लखनऊ वापस चले गए। जिथे आप इस सिखी नू धारण कीता उथे होर भी बहुत सारे श्रद्धालुआ नू गुरु घर दा सिख बनाया।
सनमुख सिख नाम एक पाना।
खालसा जी इसे तरह एक गुरु दा सनमुख सिख है, इस सिख दा नां है भाई पाना, गुरु दे सनमुख रहण वाला है। एक बेमुख हुंदे ने जिहड़े गुरु नू मुंह नहीं विखा सकदे, पर एक सनमुख हुंदे ने जिहड़े हर वेले गुरु दे सामने रहिंदे ने। भाई जिहड़े पाना जी सन, ਇਹ ਸਨਮੁਖ ਸਿੱਖਾਂ ਚੋਂ ਇੱਕ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਸਿੱਖ ਨੇ ਭਾਈ ਪਾਨਾ ਜੀ।
ਤੀਰਥ ਰਾਜ ਪ੍ਰਯਾਗ ਸਥਾਨਾ।
ਪ੍ਰਯਾਗ ਰਾਜ ਜਿਹੜਾ ਤੀਰਥ ਹੈ ਇਲਾਹਾਬਾਦ, ਉਥੇ ਦੇ ਰਹਿਣ ਵਾਲੇ ਸੀ, ਉਥੋਂ ਦੇ ਵਸਿੰਦੇ ਸਨ, ਉਥੋਂ ਦੇ ਨਿਵਾਸੀ ਸਨ।
ਤਹਾਂ ਬਸਤ ਬੀਤਿਓ ਚਿਰ ਕਾਲਾ।
ਪ੍ਰਯਾਗ ਰਾਜ ਤੀਰਥ ਦੇ ਕੰਢੇ ਤੇ ਇਲਾਹਾਬਾਦ ਵਿਚ ਰਹਿੰਦਿਆਂ ਇਹਨਾਂ ਨੂੰ ਕਾਫੀ ਸਮਾਂ ਬਤੀਤ ਹੋਇਆ, ਉੱਥੇ ਰਹਿ ਕੇ ਇਹਨਾਂ ਨੇ ਕਾਫੀ ਸਮਾਂ ਬਤੀਤ ਕੀਤਾ।
ਸਤਿਗੁਰ ਕੇ ਦਰਸ਼ਨ ਕੋ ਚਾਲਾ।
ਇੱਕ ਦਿਨ ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇਹ ਚੱਲ ਪਏ।
ਜਥਾ ਸ਼ਕਤ ਤਰ ਪੇਟੇ ਆਦਾਰੀ।
ਜਥਾ ਸ਼ਕਤ ਆ ਕੇ ਸਤਿਗੁਰਾਂ ਦੇ ਚਰਨਾਂ ਚ ਭਾਈ ਪਾਨਾ ਜੀ ਨੇ ਭੇਟਾ ਭੇਟ ਕੀਤੀ।
ਹੱਥ ਜੋੜ ਕਰ ਬੰਧਨ ਤਾਰੀ।
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ।
ਕੁਸ਼ਲ ਪ੍ਰਸ਼ਨ ਕੀ ਨਸ ਜਬ ਤਾਉ।
ਔਰ ਸਤਿਗੁਰਾਂ ਦੇ ਨਾਲ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ। ਮਹਾਰਾਜ ਜੀ ਨੂੰ ਵੀ ਇਹਨੇ ਹਾਲ ਚਾਲ ਪੁੱਛਿਆ, ਸਤਿਗੁਰਾਂ ਨੇ ਇਹਦਾ ਸੁਖ ਆਨੰਦ ਪੁੱਛਿਆ।
ਅਰਜ ਕਰਤ ਪਾ ਸਤਿਗੁਰ ਪਾਹੂ।
ਭਾਈ ਪਾਨਾ ਜੀ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਅਰਜ ਕਰਨ ਲੱਗੇ, ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕਰਨ ਲੱਗੇ।
ਹਿਰਦੇ ਕਾਮਨਾ ਕਰ ਕਲਿਆਨ ਆਨ ਪਰਿਓ ਤੁਮ ਸ਼ਰਨ ਮਾਨ।
ਭਾਈ ਪਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਮੇਰੀ ਕਲਿਆਣ ਕਰੋ, ਮੈਂ ਤੁਹਾਡੀ ਸ਼ਰਨ ਚ ਆਇਆ, ਮੈਂ ਤੁਹਾਡੀ ਸ਼ਰਨ ਚ ਆਇਆ ਹਾਂ, ਆਪ ਜੀ ਕਿਰਪਾ ਕਰਕੇ ਮੇਰੀ ਕਲਿਆਣ ਕਰੋ, ਇਹੀ ਕਾਮਨਾ ਧਾਰ ਕੇ ਆਇਆ ਹਾਂ।
ਨਿੱਜੀ ਉਪਦੇਸ਼ ਬਤਾਵੋ ਮੋਈ ਜਿਸ ਤੇ ਜਨਮ ਮਰਨ ਨੈ ਹੋਈ।
ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਆਪਣਾ ਉਪਦੇਸ਼ ਬਖਸ਼ੋ ਜਿਹਦੇ ਨਾਲ ਮੇਰਾ ਜਨਮ ਤੇ ਮਰਨ ਕੱਟਿਆ ਜਾਏ, ਪਵਿੱਤਰ ਉਪਦੇਸ਼ ਦਿਓ ਮੇਰਾ ਜਨਮ ਮਰਨ ਕੱਟਿਆ ਜਾਏ। ਮਹਾਰਾਜ ਜੀ ਕਹਿਣ ਲੱਗੇ, ਭਾਈ ਪਾਨਾ ਜੀ ਨਾਮ ਜਪਿਆ ਕਰੋ, ਵਾਰ ਵਾਰ ਨਾਮ ਜਪਿਆ ਕਰੋ। ਫਿਰ ਭਾਈ ਪਾਨਾ ਜੀ ਕਹਿਣ ਲੱਗੇ, ਸਤਿਗੁਰੂ ਵਾਰ ਵਾਰ ਨਾਮ ਜਪਣ ਨਾਲ ਸਾਡੇ ਜਿਹੜੇ ਉੱਥੇ ਇਲਾਹਾਬਾਦ ਦੇ ਲੋਕ ਦੇ ਉਹ ਮੈਨੂੰ ਕਿੰਤੂ ਕਰਦੇ ਨੇ, ਮੇਰੇ ਤੇ ਤਰਕ ਕਰਦਿਆਂ ਕਹਿੰਦੇ ਨੇ ਵੀ ਤੂੰ ਵਾਰ ਵਾਰ ਨਾ ਰਾਮ ਰਾਮ ਕਰਿਆ ਕਰ, ਵਾਰ ਵਾਰ ਪਰਮੇਸ਼ਰ ਦਾ ਨਾਮ ਨਾ ਜਪਿਆ ਕਰ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਵਾਰ ਵਾਰ ਕਿਉਂ ਨਾ ਜਪਿਆ ਕਰਾਂ, ਉਹ ਕਹਿੰਦੇ ਵੀ ਜਿਵੇਂ ਕੋਈ ਵੱਡਾ ਬੰਦਾ ਹੋਵੇ ਤੇ ਵੱਡੇ ਬੰਦੇ ਨੂੰ ਵਾਰ ਵਾਰ ਕੋਈ ਬੁਲਾਈ ਜਾਵੇ ਉਹਦਾ ਨਾਂ ਲੈ ਕੇ, ਉਹ ਫਿਰ ਗੁੱਸਾ ਨਹੀਂ ਕਰਦਾ। ਕੋਈ ਵੱਡਾ ਬੰਦਾ ਹੋਵੇ, ਉਹ ਕੋਲ ਖੜਾ ਹੋਵੇ ਤੇ ਉਹਨੂੰ ਤੁਸੀਂ ਬਾਰ ਬਾਰ ਉਹਦਾ ਨਾਂ ਲੈ ਕੇ ਬੁਲਾਈ ਜਾਓ, ਉਹ ਤਾਂ ਫਿਰ ਗੁੱਸਾ ਕਰਦਾ ਨਾ। ਇਹਦਾ ਰੱਬ ਵੀ ਤਾਂ ਬੜਾ ਵੱਡਾ, ਪਰਮੇਸ਼ਰ ਵੀ ਬੜਾ ਵੱਡਾ, ਉਹਦਾ ਜਦੋਂ ਬਾਰ ਬਾਰ ਨਾਂ ਲਓਗੇ ਫਿਰ ਉਹ ਵੀ ਤਾਂ ਗੁੱਸਾ ਹੀ ਕਰੇਗਾ ਨਾ। ਸਵਾਲ ਨੇ, ਕਿੰਤੂ ਨੇ, ਅਨੇਕ ਪ੍ਰਕਾਰ ਦੇ ਮਹਾਰਾਜ, ਫਿਰ ਉਹਨਾਂ ਨੂੰ ਮੈਂ ਹੁਣ ਕੀ ਜਵਾਬ ਦਿਆਂ? ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ ਵੀ ਇਹਦਾ ਵੀ ਇੱਕ ਸਾਧਨ ਹੈ, ਇਹਦਾ ਤੁਹਾਨੂੰ ਦੱਸ ਦਿੰਦੇ ਆ ਵੀ ਇਹਦਾ ਜਵਾਬ ਕੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਅੱਜ ਪੋਹ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ ਇਸ ਮਹੀਨੇ ਦੁਆਰਾ। ਪੋਖ ਤੁਖਾਰ ਨਾ ਵਿਆਪਈ, ਹਰ ਕੰਠ ਮਿਲਿਆ ਹਰ ਨਾਹੋ, ਮਨ ਵੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ। ਪੋਹ ਦੇ ਮਹੀਨੇ ਦੀ ਜੜਤਾਈ ਵਾਲੀ ਜਿਹੜੀ ਸਰਦੀ ਹੈ, ਠੰਡ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਵਿਕਾਰਾਂ ਰੂਪੀ ਜਿਹੜੇ ਜੜ ਪੁਣੇ ਦੀ ਬਿਰਤੀ ਵਾਲੇ ਵਿਕਾਰ ਨੇ, ਉਹ ਉਹਨਾਂ ਨੂੰ ਨਹੀਂ ਵਿਆਪਦੇ ਜਿਨ੍ਹਾਂ ਦੇ ਗਲ ਨਾਲ ਪਰਮੇਸ਼ਰ ਮਿਲਿਆ ਹੋਇਆ, ਜਿਹੜੇ ਪਰਮੇਸ਼ਰ ਦੇ ਗਲ ਲੱਗੇ ਹੋਏ ਨੇ। ਤੇ ਮਹਾਰਾਜ ਜੀ ਕਹਿੰਦੇ ਭਾਈ, ਉਹਨਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਹਰ ਵੇਲੇ ਵਿੰਨਿਆ ਰਹਿੰਦਾ ਪੋਹ ਦੇ ਮਹੀਨੇ ਚ, ਔਰ ਉਹਨਾਂ ਨੂੰ ਹਰ ਵਕਤ ਆਪਣੇ ਮਾਲਕ ਪਰਮੇਸ਼ਰ ਦੇ ਦਰਸ਼ਨਾਂ ਦਾ ਚਾਉ ਲੱਗਾ ਰਹਿੰਦਾ। ਹਰ ਵਕਤ ਪ੍ਰਭੂ ਦੇ ਪਰਮੇਸ਼ਰ ਦੇ ਦਰਸ਼ਨਾਂ ਦਾ ਚਾਉ ਉਮਾ ਉਹਨਾਂ ਨੂੰ ਬਣਿਆ ਰਹਿੰਦਾ ਹੈ। ਔਰ ਇਹ ਪੋਹ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਤੇ ਸੁਹੰਦਾ ਹੈ, ਜਿਨ੍ਹਾਂ ਦਾ ਜਿਹਨੂੰ ਪਰਮੇਸ਼ਰ ਕਿਰਪਾ ਕਰਕੇ ਬਖਸ਼ ਲਵੇ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ, ਵੇ ਪ੍ਰਵਾਹ ਪਰਮੇਸ਼ਰ ਜਿਨ੍ਹਾਂ ਨੂੰ ਬਖਸ਼ ਲਵੇ ਉਹਨਾਂ ਦਾ ਇਹ ਮਹੀਨਾ ਸੁਖਦਾਈ ਹੁੰਦਾ ਹੈ। ਸਤਿਗੁਰੂ ਦੀ ਕਿਰਪਾ ਕਰਨ, ਦਇਆ ਕਰਨ, ਪੋਹ ਦਾ ਇਹ ਮਹੀਨਾ, ਇਹ ਸ਼ਹੀਦੀ ਮਹੀਨਾ ਹੈ ਖਾਲਸਾ ਜੀ। ਇਸ ਮਹੀਨੇ ਚ ਸੈਂਕੜੇ ਸ਼ਹੀਦੀਆਂ ਹੋਈਆਂ। ਗੁਰੂ ਕਲਗੀਧਰ ਦੇ ਚਾਰੋਂ ਪੁੱਤਰ ਇਸੇ ਮਹੀਨੇ ਵਿਚ ਸ਼ਹੀਦ ਹੋਏ ਨੇ, ਇਸ ਕਰਕੇ ਸ਼ਹੀਦੀ ਮਹੀਨਾ। ਪੁਰਾਣੇ ਸਿੰਘ ਇਸ ਮਹੀਨੇ ਦੇ ਵਿਚ ਵੱਧ ਤੋਂ ਵੱਧ ਭਜਨ ਕਰਿਆ ਕਰਦੇ, ਬਾਣੀ ਪੜਿਆ ਕਰਦੇ ਸੀ ਵੀ ਇਹ ਸ਼ਹੀਦਾਂ ਦਾ ਮਹੀਨਾ, ਤੇ ਇਹਨੂੰ ਸ਼ਹੀਦੀ ਮਹੀਨੇ ਵਜੋਂ ਗੁਰੂ ਕੇ ਸਿੱਖ ਮਨਾਉਂਦੇ ਸੀ। ਵਿਕਾਰਾਂ ਦਾ ਤਿਆਗ ਕਰਕੇ, ਬਾਣੀ ਪੜ੍ਹ ਕੇ, ਭਜਨ ਸਿਮਰਨ ਕਰਕੇ ਇਸ ਮਹੀਨੇ ਨੂੰ ਬਤੀਤ ਕਰਨਾ ਹਰ ਇੱਕ ਸਿੱਖ ਦਾ ਕਰਤੱਵ ਬਣਦਾ, ਫਰਜ਼ ਬਣਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਵਾ